गुरदास को खेच लीन गुरचीत करो त्यार तब मेवरो पुन परखन की रीत।
वाहिगुरु जी का खालसा
वाहिगुरु
जी की फतेह। तू सुल्तान कहा हो मियां तेरी कवन बढ़ाई जो तू देहे सो कहा स्वामी मैं मूर्ख कहण न जाई तेरे गुण गावां देहे बुझाई जैसे सच मैं रहूं रजाई। पाक परवरदगार दसां पातशाहियां दी आत्मक जागदी जोत आद गुरु धन धन श्री गुरु ग्रंथ साहिब सच्चे पातशाह दे पवित्र चरणां च संध्या समय दे सजे होए दीवाना च जुड़ बैठी गुरु का खास रूप गुरु खालसा साध संगत वड़े भाग हन नेता प्रति गुरु चरणा च जुड़ के सतगुरां दा पावन इतिहास सरवण कर रहे गुरु घर दी पावन कथा मेरी पीरी दे मालक सतगुरु छेवें पातशाह दी कथा जो महाकवि कविराज भाई साहब भाई संतोख सिंह जी चूड़ामणि जी ने लिखी है। सतगुरां दे प्यार दे विच भिजे होए भाई साहब भाई गुरदास जी जो गुरु घर दे बड़े महान सेवक सिख ने जिन्हां ने अपना सारा जीवन सतगुरां दी सेवा च बतीत कीता है। काशी विच हन मन विच सतगुरां दे दर्शनां दी बड़ी भारी तड़प है पर सतगुरां दे हुक्म दे बज्जे ने गुरु साहिब जी जदों तक बुलाउंदे नहीं उदों तक जाके दर्शन नहीं कर सकदे। अंदरों मन ही मन अरदासां करदे ने हे दया निध मेरे कोलों भुलां होईयां ने मेरे कोलों औगुण होए ने पर तुसीं बड़े बड़े बख्शांदो कृपा करके मैनूं बख्श लो। सिमर मरीदा ढाडिया सतगुर बख्शंदा महाराज कृपा करो दया करके मैनूं बख्श लो। इन्ना ज्यादा भारी प्रेम भाई साहब भाई गुरदास जी दे हिरदे च गुरु साहब प्रति वधिया है कि ना दिन समय चैन है ते ना रात समय एदां दी अवस्था बनी पई है भावै अन्न ना पानी। इधर मीरी पीरी दे मालक छेवें पातशाह गुरु हरगोबिंद साहब नूं भी खिच पई सभा विच पुछण लगे भी भाई गुरदास जी नहीं आए वो किथे ने उन्हां नूं तां घोड़े खरीदण भेजिया सी भी जाके घोड़े खरीद के लियाओ ते घोड़े खरीद के ही वापस नहीं मुड़े। तो भाई विधि चंद ते होर जिहड़े सिख बैठे सन कहण लगे महाराज तुसी अंतर जामी हो सब कुछ जानदे हो तुहाडे कोलों किहड़ा कुछ लुकिया है। एक दिन बीत गया अगले दिन सतगुरु सच्चे पातशाह जी ने भाई साहब भाई गुरदास जी नूं बुलाउण वास्ते तैयारियां कीतियां आओ मन वर्तियां एकागर करके गुरु पातशाह दा पावन इतिहास सरवण करिए एकाग्रता बनाउण वास्ते आखिए जी सतनाम
श्री वाहे गुरु साहिब जी।
सतनाम
श्री वाहे गुरु साहिब जी। ਦੋਹਰਾ ਪ੍ਰੇਮ ਮਹਾ ਗੁਰਦਾਸ ਕੋ ਖੈਚ ਲੀਨ ਗੁਰ ਚੀਤ।
ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਅੰਦਰ ਦੇ ਪ੍ਰੇਮ ਨੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਮਨ ਨੂੰ ਖਿੱਚ ਪਾਈ ਹੈ। ਬੜਾ ਭਾਰੀ ਪ੍ਰੇਮ ਭਾਈ ਗੁਰਦਾਸ ਦੇ ਅੰਦਰ, ਉਸੇ ਪ੍ਰੇਮ ਨੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਹਿਰਦੇ ਨੂੰ ਚਿੱਤ ਨੂੰ ਖਿੱਚ ਪਾਈ ਹੈ।
ਕਰਿਓ ਤਿਆਰ ਤਬ ਮੇਵਰੋ ਪੁਨ ਪਰਖਨ ਕੀ ਰੀਤ।
ਉਸ ਵਕਤ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਮੇਵੜਾ ਤਿਆਰ ਕੀਤਾ, ਭਾਈ ਗੁਰਦਾਸ ਜੀ ਨੂੰ ਬੁਲਾਉਣ ਵਾਸਤੇ ਆਪਣੇ ਇੱਕ ਸੇਵਕ ਨੂੰ ਤਿਆਰ ਕੀਤਾ। ਉਹ ਸੇਵਕ ਭੇਜਣ ਸਮੇਂ ਵੀ ਸਤਿਗੁਰਾਂ ਨੇ ਪਰਖਣ ਦੀ ਵਿਧੀ ਬਣਾਈ। ਇਹ ਵੀ ਇੱਕ ਪ੍ਰਕਾਰ ਦੀ ਭਾਈ ਗੁਰਦਾਸ ਜੀ ਦੀ ਪਰਖ ਸੀ। ਭਾਈ ਗੁਰਦਾਸ ਜੀ ਨੂੰ ਪਰਖਣ ਵਾਸਤੇ ਸਤਿਗੁਰਾਂ ਨੇ ਇੱਕ ਮੇਵੜਾ ਤਿਆਰ ਕੀਤਾ ਹੈ।
ਜੋ ਪਈ ਲਿਖਿਓ ਹੁਕਮ ਨਵਾਂ ਤਬ ਐਸੇ।
ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਆਪਣੀ ਮੋਹਰ ਥੱਲੇ ਇੱਕ ਹੁਕਮਨਾਮਾ ਲਿਖਿਆ। ਕਾਂਸ਼ੀ ਦਾ ਜਿਹੜਾ ਰਾਜਾ ਸੀ, ਉਸ ਰਾਜੇ ਦੇ ਨਾਂ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਹੁਕਮਨਾਮਾ ਲਿਖਿਆ ਹੈ।
ਵਰਣਨ ਕਰੋ ਸੁਣਾਵੋ ਤੈਸੇ।
ਉਹ ਹੁਕਮਨਾਮਾ ਕੀ ਲਿਖਿਆ ਸੀ? ਉਸ ਹੁਕਮਨਾਮੇ ਚ ਗੁਰੂ ਛੇਵੇਂ ਪਾਤਸ਼ਾਹ ਨੇ ਕੀ ਹੁਕਮ ਲਿਖਿਆ, ਉਹ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ। ਆਪ ਸਾਰੀ ਸੰਗਤ ਪਿਆਰ ਨਾਲ ਸੁਣੋ।
ਕਾਂਸ਼ੀ ਈਸ਼ ਗੁਰੂ ਸਿੱਖ ਸੁਣੀਏ।
ਜਿਹੜਾ ਕਾਂਸ਼ੀ ਦਾ ਰਾਜਾ ਸੀ, ਉਹ ਗੁਰੂ ਘਰ ਦਾ ਸੇਵਕ ਬਣਿਆ ਹੋਇਆ ਸੀ। ਭਾਈ ਗੁਰਦਾਸ ਜੀ ਨੇ ਉਹਨੂੰ ਗੁਰੂ ਘਰ ਦੀ ਸਿੱਖੀ ਧਾਰਨ ਕਰਵਾਈ ਹੋਈ ਸੀ। ਕਾਂਸ਼ੀ ਦਾ ਜੋ ਰਾਜਾ ਹੈ, ਉਹ ਗੁਰੂ ਘਰ ਦਾ ਸਿੱਖ ਹੈ, ਗੁਰੂ ਘਰ ਦਾ ਸੇਵਕ ਹੈ।
ਤੋ ਡਿਗ ਚੋਰ ਗੁਰੂ ਕੋ ਜਨੀਏ।
ਮਹਾਰਾਜ ਜੀ ਨੇ ਹੁਕਮਨਾਮਾ ਭੇਜਿਆ ਲਿਖ ਕੇ ਰਾਜੇ ਨੂੰ, ਰਾਜਾ ਤੇਰੇ ਕੋਲ ਗੁਰੂ ਘਰ ਦਾ ਇੱਕ ਚੋਰ ਆਇਆ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮਨਾਮਾ ਭੇਜਿਆ ਰਾਜੇ, ਕਾਂਸ਼ੀ ਦੇ ਰਾਜੇ ਨੂੰ, ਇਹ ਰਾਜਾ ਤੇਰੇ ਕੋਲ ਇੱਕ ਗੁਰੂ ਘਰ ਦਾ ਚੋਰ ਆਇਆ ਹੋਇਆ।
ਵਾਸ ਕਰੇ ਕਾਂਸ਼ੀ ਮੈਂ ਹੋਏ।
ਉਹਦਾ ਜਿਹੜਾ ਵਰਸਾ ਹੈ ਇਸ ਵਕਤ ਕਾਂਸ਼ੀ ਦੇ ਵਿੱਚ ਹੈ, ਤੇਰੀ ਨਗਰੀ ਵਿੱਚ ਹੈ। ਜਿਸ ਨਗਰੀ ਵਿੱਚ ਤੂੰ ਰਾਜ ਕਰਦਾ ਹੈ, ਉਸੇ ਨਗਰੀ ਦੇ ਵਿੱਚ ਉਹ ਗੁਰੂ ਘਰ ਦੇ ਚੋਰ ਦਾ ਵਾਸਾ ਹੈ।
ਖੋਜੋ ਦਿਓ ਮੁਸ਼ਕਾਂ ਬੰਦ ਸੋਏ।
ਉਸ ਗੁਰੂ ਘਰ ਦੇ ਚੋਰ ਦੀ ਭਾਲ ਕਰੋ, ਉਹਨੂੰ ਖੋਜੋ, ਉਹਨੂੰ ਆਪਣੇ ਨਗਰ ਦੇ ਵਿੱਚ ਲੱਭ ਕੇ ਫੇਰ ਉਹਦੀਆਂ ਮੁਸ਼ਕਾਂ ਬੰਨ ਕੇ ਸਾਡੇ ਕੋਲ ਭੇਜੋ। ਖਾਲਸਾ ਜੀ, ਬੜੀ ਵੱਡੀ ਕਸਵੱਟੀ ਸੀ ਜਿਸ ਨਗਰ ਚ ਭਾਈ ਗੁਰਦਾਸ ਨੂੰ ਰੱਬ ਵਾਂਗੂ ਪੂਜਿਆ ਜਾਂਦਾ ਸੀ, ਪਰਮੇਸ਼ਰ ਵਾਂਗੂ ਪੂਜਿਆ ਜਾਂਦਾ ਸੀ। ਉਸੇ ਨਗਰ ਵਿੱਚ ਭਾਈ ਗੁਰਦਾਸ ਜੀ ਦੀਆਂ ਮੁਸ਼ਕਾਂ ਬੰਨਣ ਦਾ ਹੁਕਮ ਭੇਜ ਦਿੱਤਾ। ਇਹ ਗੁਰੂ ਸਾਹਿਬ ਦੀ ਬੜੀ ਵੱਡੀ ਕਸਵੱਟੀ ਸੀ ਜਿਹਦੇ ਤੇ ਭਾਈ ਗੁਰਦਾਸ ਜੀ ਖਰੇ ਉਤਰੇ ਨੇ। ਕੋਈ ਛੋਟੀ ਪਦਤੀ ਦੇ ਮਾਲਕ ਨਹੀਂ ਸਨ ਭਾਈ ਗੁਰਦਾਸ ਜੀ, ਬੜੀ ਉੱਚੀ ਅਵਸਥਾ ਦੇ ਮਾਲਕ ਸਨ। ਮਾਣ ਅਪਮਾਨ ਦੋਵੇਂ ਇੱਕੋ ਹੀ ਸਮਾਨ ਕਰਕੇ ਜਾਣਨ ਵਾਲੇ ਸਨ। ਸਤਿਗੁਰਾਂ ਨੇ ਹੁਕਮਨਾਮਾ ਭੇਜਿਆ ਰਾਜੇ ਨੂੰ, ਕਾਂਸ਼ੀ ਦੇ ਰਾਜੇ ਨੂੰ, ਰਾਜਾ ਗੁਰੂ ਘਰ ਦਾ ਚੋਰ ਹੈ ਤੇਰੀ ਨਗਰੀ ਚ, ਉਹਦੀਆਂ ਮੁਸ਼ਕਾਂ ਬੰਨ ਕੇ ਸਾਡੇ ਕੋਲ ਭੇਜੋ।
ਨਾਮ ਅਹੈ ਤਿਸ ਕੋ ਗੁਰਦਾਸ।
ਅਸੀਂ ਉਹਦਾ ਨਾਮ ਵੀ ਲਿਖ ਕੇ ਭੇਜ ਦਿੰਦੇ ਹਾਂ, ਉਹਦਾ ਨਾਂ ਹੈ ਗੁਰਦਾਸ। ਉਹਨੂੰ ਲੋਕ ਭਾਈ ਗੁਰਦਾਸ ਕਹਿ ਕੇ ਸੱਦਦੇ ਨੇ, ਗੁਰਦਾਸ ਕਹਿ ਕੇ ਬੁਲਾਉਂਦੇ ਹਨ।
ਕਰਕੇ ਕੈਦ ਕਠੋ ਅਮ ਪਾਸ।
ਉਹਨੂੰ ਕੈਦ ਕਰਕੇ, ਉਹਦੀਆਂ ਮੁਸ਼ਕਾਂ ਬੰਨ ਕੇ, ਉਹਨੂੰ ਬੰਦੀ ਬਣਾ ਕੇ ਸਾਡੇ ਕੋਲ ਭੇਜੋ।
ਤਬ ਹੋਏ ਗੁਰ ਕੀ ਖੁਸ਼ੀ ਵਿਸਾਲਾ।
ਇਹ ਰਾਜਾ, ਜੇ ਤੂੰ ਇਹ ਕੰਮ ਕਰੇਗਾ ਤੇ ਤੇਰੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਹੋਣਗੀਆਂ, ਤੇਰੇ ਤੇ ਗੁਰੂ ਘਰ ਦੀ ਬੜੀ ਵੱਡੀ ਖੁਸ਼ੀ ਹੋਵੇਗੀ। ਤਾਂ ਖੁਸ਼ੀ ਹੋਵੇਗੀ ਜੇ ਤੂੰ ਸਾਡਾ ਇਹ ਕੰਮ ਕਰਕੇ ਭੇਜੇਗਾ।
ਹੋ ਜੋ ਚੋਰ ਪਟੋ ਤਤਕਾਲਾ।
ਛੇਤੀ ਨਾਲ ਉਸ ਚੋਰ ਦੀ ਭਾਲ ਕਰੋ ਆਪਣੇ ਨਗਰ ਵਿੱਚ, ਤੇ ਉਸ ਚੋਰ ਦੀ ਭਾਲ ਕਰਕੇ ਸਾਡੇ ਕੋਲ ਤਾਤਕਾਲ ਜਿੰਨਾ ਛੇਤੀ ਹੋ ਸਕੇ ਭੇਜੋ।
ਲੀਏ ਹੁਕਮ ਨਵਾਂ ਤਬ ਗਏ।
ਕਹਿੰਦੇ ਸਤਿਗੁਰਾਂ ਦਾ ਹੁਕਮਨਾਮਾ ਲਿਖਿਆ ਹੋਇਆ, ਉਸੇ ਵਕਤ ਉਹ ਹੁਕਮਨਾਮਾ ਲੈ ਕੇ ਇੱਕ ਮੇਵੜਾ, ਗੁਰੂ ਛੇਵੇਂ ਪਾਤਸ਼ਾਹ ਜੀ ਦਾ ਸੇਵਾਦਾਰ, ਉਹ ਹੁਕਮਨਾਮਾ ਲੈ ਕੇ ਕਾਸ਼ੀ ਪਹੁੰਚੇ, ਬਨਾਰਸ ਪਹੁੰਚਿਆ ਹੈ ਉਹ ਹੁਕਮਨਾਮਾ ਲੈ ਕੇ।
ਕਾਸ਼ੀਪੁਰ ਮੈਂ ਪ੍ਰਾਪਤ ਪਾਇਓ,
ਚਲਦਾ ਚਲਦਾ ਰਾਹ ਦਾ ਪੰਧ ਮੁਕਾ ਕੇ, ਪੈਂਡਾ ਮੁਕਾ ਕੇ, ਉਹ ਸੇਵਾਦਾਰ ਗੁਰੂ ਕਾ ਹੁਕਮ ਲੈ ਕੇ ਕਾਸ਼ੀ ਦੇ ਵਿਚ ਪ੍ਰਵੇਸ਼ ਕੀਤਾ ਹੈ।
ਸਭਾ ਵਿਖੇ ਜੈ ਹੋਤੋ ਮਹੀਪ,
ਚੱਲ ਕੇ ਉੱਥੇ ਆਇਆ ਜਿੱਥੇ ਸਭਾ ਦੇ ਵਿਚ ਰਾਜਾ ਬੈਠਾ ਸੀ, ਜਿਹੜਾ ਨਗਰ ਦਾ ਕਾਸ਼ੀ ਦਾ ਰਾਜਾ ਹੈ, ਗੁਰੂ ਘਰ ਦਾ ਸ਼ਰਧਾਲੂ ਸੇਵਕ। ਕਹਿੰਦੇ ਕਾਸ਼ੀ ਦੇ ਰਾਜੇ ਦੀ ਸਭਾ ਦੇ ਵਿਚ ਸਿੱਖ ਚਿੱਠੀ ਲੈ ਕੇ ਹੁਕਮਨਾਮਾ ਲੈ ਕੇ ਆਇਆ ਹੈ।
ਤੈਠਾ ਪਹੁੰਚਤ ਪਾਇਓ ਸਮੀਪ,
ਰਾਜੇ ਦੇ ਕੋਲ ਆਇਆ, ਐਨ ਰਾਜੇ ਦੇ ਕੋਲ ਆ ਕੇ ਖੜਾ ਹੈ।
ਦਿਓ ਹੁਕਮਨਾਮਾ ਨ੍ਰਿਪ ਚੀਨਾ,
ਉਹ ਹੁਕਮਨਾਮਾ ਜਿਹੜਾ ਸਤਿਗੁਰਾਂ ਨੇ ਭੇਜਿਆ ਸੀ, ਉਹ ਹੁਕਮਨਾਮਾ ਇਸ ਸਿੱਖ ਨੇ ਰਾਜੇ ਨੂੰ ਦਿੱਤਾ ਹੈ। ਰਾਜੇ ਨੇ ਉਸ ਵੇਲੇ ਹੁਕਮਨਾਮਾ ਲਿਆ, ਵੇਖ ਕੇ ਚੰਗੀ ਤਰ੍ਹਾਂ ਵੇਖਿਆ, ਪਛਾਣਿਆ ਵੀ ਇਹ ਹੁਕਮਨਾਮਾ ਤਾਂ ਸਤਿਗੁਰਾਂ ਦਾ ਭੇਜਿਆ ਹੋਇਆ ਆਇਆ, ਇਹ ਹੁਕਮ ਤਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਇਆ ਹੈ।
ਪਰ ਸਨਮਾਨ ਸੀਸ ਤਰ ਲੀਨਾ,
ਪਹਿਲਾਂ ਉਹਨੇ ਬੜਾ ਸਨਮਾਨ ਕੀਤਾ ਹੁਕਮਨਾਮੇ ਦਾ, ਬੜਾ ਸਤਿਕਾਰ ਕੀਤਾ, ਤੇ ਸਤਿਕਾਰ ਕਰਕੇ ਸਤਿਗੁਰਾਂ ਦੇ ਹੁਕਮਨਾਮੇ ਨੂੰ ਸਿਰ ਤੇ ਰੱਖਿਆ, ਪਹਿਲਾਂ ਸਿਰ ਤੇ ਰੱਖ ਕੇ ਨਮਸਕਾਰ ਕੀਤੀ, ਮੇਰੇ ਸਤਿਗੁਰਾਂ ਦਾ ਹੁਕਮ ਆਇਆ ਹੈ, ਮੇਰੇ ਗੁਰੂ ਦਾ ਹੁਕਮਨਾਮਾ ਆਇਆ ਹੈ। ਇਹ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਕਾਸ਼ੀ ਦੇ ਰਾਜੇ ਨੇ ਉਸ ਹੁਕਮਨਾਮੇ ਨੂੰ ਸਿਰ ਤੇ ਰੱਖ ਕੇ ਮੱਥਾ ਟੇਕਿਆ।
ਪਠ ਕਰ ਸਕਲ ਜਾਨ ਅਹਿਵਾਲ,
ਫਿਰ ਉਹ ਸਾਰਾ ਹੁਕਮਨਾਮਾ ਰਾਜੇ ਨੇ ਪੜਿਆ, ਪੜ੍ਹ ਕੇ ਸਾਰਾ ਹੁਕਮਨਾਮਾ ਅਹਿਵਾਲ ਜਾਣਿਆ, ਜੋ ਹੁਕਮਨਾਮੇ ਚ ਸਤਿਗੁਰਾਂ ਨੇ ਸੁਨੇਹਾ ਭੇਜਿਆ ਸੀ, ਹੁਕਮ ਜਾਰੀ ਕਰਕੇ ਭੇਜਿਆ ਸੀ, ਉਹ ਸਾਰਾ ਹੁਕਮ ਰਾਜੇ ਨੇ, ਕਾਸ਼ੀ ਦੇ ਰਾਜੇ ਨੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਪੜਿਆ ਹੈ।
ਬੂਜੀ ਸਭਾ ਸਰਬ ਤਿਸ ਕਾਲ,
ਉਸ ਵੇਲੇ ਦੀ ਸਭਾ ਬੈਠੀ ਸੀ, ਦੀਵਾਨ ਦੇ ਵਿਚ ਬੜੇ ਬੜੇ ਵਜ਼ੀਰ, ਅਹਿਲਕਾਰ, ਅਫਸਰ, ਨੌਕਰ, ਚਾਕਰ ਬੈਠੇ ਸਨ, ਤੇ ਹੁਕਮਨਾਮਾ ਪੜ ਕੇ ਸਾਰੀ ਗੱਲ ਸਮਝ ਸੋਚ ਕੇ ਪਰਖ ਕੇ ਫਿਰ ਰਾਜਾ ਆਪਣੀ ਸਭਾ ਦੇ ਵਿਚ ਬੋਲਿਆ, ਪੁੱਛਣ ਲੱਗਾ, ਸਭਾ ਚ ਕਹਿਣ ਲੱਗਾ,
ਗੁਰ ਕੀ ਵਸਤ ਕੌਣ ਲੈ ਆਵਾ।
ਵੇਖੋ ਭਾਈ, ਆਪਣੇ ਨਗਰ ਦੇ ਵਿਚ ਕਿਹੜਾ ਜਿਹੜਾ ਗੁਰੂ ਦੀਆਂ ਵਸਤੂਆਂ ਚੋਰੀ ਕਰਕੇ ਲਿਆ। ਹੁਣ ਰਾਜੇ ਨੂੰ ਇਹ ਨਹੀਂ ਸੀ ਪਤਾ ਵੀ ਇਹ ਭਾਈ ਗੁਰਦਾਸ ਜੀ ਵਾਸਤੇ ਹੁਕਮਨਾਮਾ ਆਇਆ, ਜਿਨ੍ਹਾਂ ਨੂੰ ਇਹਨੇ ਆਪਣਾ ਮੁਰਸ਼ਦ ਬਣਾਇਆ ਹੋਇਆ। ਉਹਨੇ ਆਖਿਆ ਵੀ ਕੋਈ ਹੋਰ ਗੁਰਦਾਸ ਹੋਵੇਗਾ ਇੱਥੇ ਜਿਹੜਾ ਆਇਆ। ਪੁੱਛਣ ਲੱਗਾ ਰਾਜਾ ਆਪਣੀ ਸਭਾ ਵਿਚ, ਕਹਿੰਦਾ ਕੌਣ ਐਸਾ ਜਿਹੜਾ ਗੁਰੂ ਘਰ ਦੀਆਂ ਵਸਤੂਆਂ ਚੋਰੀ ਕਰਕੇ ਇੱਥੇ ਸਾਡੇ ਕੋਲ ਆਇਆ ਹੈ।
ਪੂਰੀ ਵਿਖੇ ਹੋਏ ਕਿਸ ਥਾਵਾਂ,
ਵੇਖੋ ਉਹਨੂੰ ਸਾਰੇ ਨਗਰ ਵਿਚ ਉਹਦੀ ਭਾਲ ਕਰੋ ਵੀ ਆਪਣੇ ਕਾਸ਼ੀ ਵਿਚ ਕਿੱਥੇ ਰਹਿ ਰਿਹਾ, ਉਹ ਕਿਸ ਜਗ੍ਹਾ ਤੇ ਰਹਿ ਰਿਹਾ, ਕਿੱਥੇ ਉਹਨੇ ਆ ਕੇ ਆਪਣਾ ਨਿਵਾਸ ਕੀਤਾ ਹੋਇਆ।
ਸਭ ਨੇ ਪਨਿਓ ਨਾ ਅਸ ਕੋ ਆਇਓ,
ਜਿੰਨੇ ਵਜ਼ੀਰ ਸੀ, ਅਹਿਲਕਾਰ ਸੀ, ਅਫਸਰ ਸੀ, ਨੈਬ ਸੀ, ਉਹ ਬੋਲੇ, ਕਹਿਣ ਲੱਗੇ ਰਾਜਾ ਸਾਹਿਬ ਆਪਣੇ ਨਗਰ ਦੇ ਵਿਚ ਤਾਂ ਐਸਾ ਕੋਈ ਚੋਰ ਅਸੀਂ ਵੇਖਿਆ ਨੀ ਜਿਹੜਾ ਆਇਆ ਹੋਵੇ ਗੁਰੂ ਦੀਆਂ ਵਸਤੂਆਂ ਚੋਰੀ ਕਰਕੇ। ਕਹਿੰਦੇ ਅਸੀਂ ਤਾਂ ਆਪਣੇ ਨਗਰ ਦੇ ਵਿਚ ਇਹੋ ਜਿਹਾ ਕੋਈ ਚੋਰ ਨੀ ਵੇਖਿਆ।
ਜੇ ਆਇਓ ਲਿਓ ਨਗਰ ਖੁਜਾਇਓ,
ਜੇ ਆਇਆ ਵੀ ਹੋਵੇ, ਪਹਿਲੀ ਗੱਲ ਤਾਂ ਸਾਨੂੰ ਪਤਾ ਨੀ ਵੀ ਕੌਣ ਹੈ, ਉਹ ਚੋਰ ਕਿਹੜਾ ਹੈ, ਤੇ ਸਮਝ ਲਓ ਵੀ ਜੇ ਆਇਆ ਵੀ ਹੋਇਆ ਤੇ ਨਗਰ ਦੇ ਵਿਚ ਉਹਦੀ ਖੋਜ ਕਰਾਓ, ਨਗਰ ਦੇ ਵਿਚ ਉਹਦੀ ਪੜਤਾਲ ਕਰਾਓ, ਆਪਣੇ ਸਿਪਾਹੀਆਂ ਨੂੰ ਭੇਜੋ ਘਰ ਘਰ ਦੀ ਜਾ ਕੇ ਤਲਾਸ਼ੀ ਲੈਣ ਤੇ ਪਤਾ ਕਰਨ।
ਸਭ ਰਾਜੇ ਡਿੰਡਮ ਤੈ ਫੇਰਾ,
ਇਹ ਸੁਣ ਕੇ ਰਾਜੇ ਨੇ ਉਸ ਵੇਲੇ ਆਪਣੇ ਨਗਰ ਵਿਚ ਡੋਂਡੀ ਪਿੱਟੀ, ਉਹਨਾਂ ਸਮਿਆਂ ਚ ਨਗਾਰਾ ਗਲੇ ਚ ਪਾ ਕੇ ਚੌਂਕਾਂ ਦੇ ਵਿਚ ਖਲੋ ਕੇ ਨਗਾਰਾ ਵਜਾ ਕੇ ਉੱਚੀ ਹੋਕਾ ਦਿੱਤਾ ਜਾਂਦਾ ਸੀ, ਉਹਨੂੰ ਡੋਂਡੀ ਪਿੱਟਣਾ ਕਹਿੰਦੇ ਸੀ। ਰਾਜੇ ਨੇ ਉਸ ਵੇਲੇ ਆਪਣੇ ਨਗਰ ਦੇ ਵਿਚ ਸਾਰੇ ਕਾਂਸ਼ੀ ਵਿਚ ਡੋਂਡੀ ਪਟਵਾਈ ਵੀ ਏਦਾਂ ਏਦਾਂ ਕਰਕੇ, ਉਹਦਾ ਨਾਂ ਗੁਰਦਾਸ ਹੈ ਤੇ ਉਹ ਗੁਰੂ ਘਰ ਦੀਆਂ ਵਸਤੂਆਂ ਚੋਰੀ ਕਰਕੇ ਲਿਆਇਆ, ਚੋਰ ਹੈ ਗੁਰੂ ਦਾ, ਉਹਨੂੰ ਹਾਜ਼ਰ ਕਰੋ ਸਾਡੇ ਕੋਲ। ਉਹਨੂੰ ਸਤਿਗੁਰਾਂ ਨੇ ਆਪਣੇ ਕੋਲ ਬੁਲਾਇਆ ਤੇ ਮੁਸ਼ਕਾਂ ਬੰਨ ਕੇ ਉਹਨੂੰ ਭੇਜਣਾ। ਇਹਦਾ ਸਾਰੇ ਨਗਰ ਦੇ ਵਿੱਚ ਰਾਜੇ ਨੇ ਡੋਂਡੀ ਪਟਵਾਈ ਹੈ।
ਕੈਸਾ ਗੁਰੂ ਚੋਰ ਕਿਨ ਹੇਰਾ,
ਇਹ ਵੀ ਡੋਂਡੀ ਪਟਵਾਈ ਕੇ ਭਾਈ ਜੇ ਕਿਸੇ ਨੇ ਵੇਖਿਆ ਹੋਵੇ ਕਿਸੇ ਥਾਂ ਤੇ ਗੁਰੂ ਘਰ ਦਾ ਚੋਰ,
ਫਿਰ ਉਹ ਨਗਰ ਸਾਰੇ ਕਹਿ ਪਾਇਓ,
ਉਹਨੂੰ ਫੜ ਕੇ ਰਾਜੇ ਕੋਲ ਪੇਸ਼ ਕੀਤਾ ਜਾਏ, ਉਹਨੂੰ ਪਕੜ ਕੇ ਰਾਜੇ ਕੋਲ ਹਾਜ਼ਰ ਕੀਤਾ ਜਾਏ। ਕਹਿੰਦੇ ਇਹ ਹੁਕਮਨਾਮਾ ਰਾਜੇ ਨੇ ਸਾਰੇ ਨਗਰ ਵਿੱਚ ਪਸਾਰ ਦਿੱਤਾ, ਸਾਰੇ ਨਗਰ ਦੇ ਵਿੱਚ ਢੰਡੋਰਾ ਪਿੱਟ ਦਿੱਤਾ।
ਉਨ ਗੁਰਦਾਸ ਸਭਾ ਚੱਲ ਆਇਓ,
ਇਸੇ ਤਰ੍ਹਾਂ ਕਹਿੰਦੇ ਕੁਝ ਕੁ ਸਮਾਂ ਬੀਤਿਆ ਕਿ ਇੰਨੇ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਮਹਾਨ ਆਚਾਰਿਆ ਭੱਲੇ ਭਾਈ ਗੁਰਦਾਸ ਜੀ ਉਸ ਵੇਲੇ ਚੱਲ ਕੇ ਰਾਜੇ ਦੀ ਸਭਾ ਵਿਚ ਆਏ।
ਉਚਾਸਨ ਪਰ ਬੈਠੀ ਉਚਾਰੇ,
ਰਾਜਾ ਭਾਈ ਸਾਹਿਬ ਦਾ ਬੜਾ ਸਤਿਕਾਰ ਕਰਦਾ ਸੀ, ਉਹਨੇ ਭਾਈ ਸਾਹਿਬ ਨੂੰ ਉੱਚੇ ਆਸਣ ਤੇ ਬਿਠਾਇਆ। ਜਿਹੜੇ ਆਸਣ ਤੇ ਆਪ ਬਹਿੰਦਾ ਸੀ ਆਪਣੇ ਤੋਂ ਉੱਚਾ ਆਸਣ ਲਾਣਾ, ਉਹਦੇ ਤੇ ਸਤਿਗੁਰਾਂ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਇਹਨੇ ਬਿਠਾਣਾ। ਭਾਈ ਸਾਹਿਬ ਜਦੋਂ ਇਹਦੀ ਸਭਾ ਵਿਚ ਆਏ ਇਹਨੇ ਭਾਈ ਗੁਰਦਾਸ ਜੀ ਨੂੰ ਉੱਚੇ ਆਸਣ ਤੇ ਬਿਠਾਇਆ ਹੈ।
ਸਤਿਗੁਰ ਸ਼ਬਦ ਕਰਤ ਨਿਰਤਾਰੇ,
ਔਰ ਸਤਿਗੁਰੂ ਜੀ ਦੇ ਜਿਹੜੇ ਭੇਜੇ ਹੋਏ ਬਚਨ ਸਨ, ਹੁਕਮਨਾਮਾ ਸੀ ਰਾਜੇ ਦੇ ਕੋਲ ਆਇਆ ਹੋਇਆ, ਉਹ ਹੁਕਮਨਾਮਾ ਨਿਰਧਾਰਿਤ ਕਰਕੇ ਇਹਨੇ ਭਾਈ ਗੁਰਦਾਸ ਜੀ ਨੂੰ ਦੱਸਿਆ।
ਭੋਗ ਪਰਿਓ ਨ੍ਰਿਪ ਭਨਿਓ ਪ੍ਰਸੰਗ,
ਭਾਈ ਗੁਰਦਾਸ ਨੇ ਪਹਿਲਾਂ ਕਥਾ ਕੀਤੀ ਆ ਕੇ, ਰੋਜ਼ ਆਉਂਦੇ ਸੀ ਰਾਜੇ ਦੀ ਸਭਾ ਚ ਗੁਰਬਾਣੀ ਦੀ ਕਥਾ ਕਰਦੇ ਸੀ। ਅੱਜ ਵੀ ਰੋਜ਼ ਵਾਂਗਰ ਭਾਈ ਗੁਰਦਾਸ ਜੀ ਨੇ ਗੁਰਬਾਣੀ ਦੀ ਕਥਾ ਕੀਤੀ ਤੇ ਜਿਸ ਵੇਲੇ ਕਥਾ ਦਾ ਭੋਗ ਪਿਆ, ਭੋਗ ਤੋਂ ਬਾਅਦ ਰਾਜੇ ਨੇ ਫਿਰ ਉਹ ਹੁਕਮਨਾਮਾ ਜਿਹੜਾ ਸਤਿਗੁਰਾਂ ਨੇ ਭੇਜਿਆ ਸੀ ਉਹ ਹੁਕਮਨਾਮੇ ਬਾਰੇ ਵਿਚਾਰ ਭਾਈ ਗੁਰਦਾਸ ਜੀ ਨਾਲ ਕੀਤੀ ਔਰ ਭਾਈ ਗੁਰਦਾਸ ਜੀ ਨੂੰ ਰਾਜੇ ਨੇ ਬੇਨਤੀ ਕੀਤੀ।
ਗੁਰ ਕੀ ਬਾਤ ਕਹੋ ਤੁਮ ਸੰਗ,
ਕਹਿਣ ਲੱਗਾ ਭਾਈ ਸਾਹਿਬ ਜੀ ਵੇਖੋ ਮੈਂ ਸਤਿਗੁਰਾਂ ਦਾ ਜਿਹੜਾ ਬਚਨ ਹੈ, ਗੁਰੂ ਸਾਹਿਬ ਜੀ ਦਾ ਜਿਹੜਾ ਹੁਕਮਨਾਮਾ ਆਇਆ ਉਹ ਹੁਕਮਨਾਮਾ ਮੈਂ ਆਪ ਜੀ ਨੂੰ ਬੇਨਤੀ ਕਰਕੇ ਦੱਸਣ ਲੱਗਾ ਹਾਂ।
ਲੀਏ ਹੁਕਮਨਾਮਾ ਨਾਰੇ ਆਇਓ,
ਇੱਕ ਸੇਵਾਦਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਭੇਜਿਆ ਔਰ ਉਹ ਸਤਿਗੁਰਾਂ ਦਾ ਹੁਕਮਨਾਮਾ ਲੈ ਕੇ ਆਇਆ ਹੈ।
ਪਠਿਓ ਪਰਾਤ ਇਮ ਗੁਰਪੁਰ ਮਾਇਓ,
ਅੱਜ ਸਵੇਰੇ ਹੀ ਥੋੜਾ ਜਿਹਾ ਦਿਨ ਚੜਿਆ ਸੀ, ਲੋ ਲੱਗੀ ਸੀ, ਉਦੋਂ ਹੀ ਉਹ ਸਿੱਖ ਹੁਕਮਨਾਮਾ ਲੈ ਕੇ ਇੱਥੇ ਸਾਡੇ ਕੋਲ ਪਹੁੰਚਿਆ ਹੈ।
ਚੋਰ ਹਮਾਰੋ ਇੱਕ ਤੁਮ ਪਾਸ ਆਏ ਬਸਿਓ ਆਖੇ ਗੁਰਦਾਸ,
ਗੁਰੂ ਸਾਹਿਬ ਨੇ ਜਿਹੜਾ ਹੁਕਮਨਾਮਾ ਭੇਜਿਆ ਭਾਈ ਗੁਰਦਾਸ ਜੀ ਉਹ ਇਹ ਹੈ ਕਿ ਗੁਰੂ ਸਾਹਿਬ ਨੇ ਕਿਹਾ ਕਿ ਸਾਡਾ ਇੱਕ ਚੋਰ ਤੁਹਾਡੇ ਕੋਲ ਆ ਕੇ ਵਸਿਆ ਔਰ ਉਹਦਾ ਨਾਮ ਗੁਰਦਾਸ ਹੈ। ਭਾਈ ਸਾਹਿਬ ਜੀ ਇਹ ਹੁਕਮਨਾਮਾ ਆਇਆ ਸਤਿਗੁਰਾਂ ਦਾ ਕਿ ਸਤਿਗੁਰਾਂ ਨੇ ਕਿਹਾ ਕਿ ਸਾਡਾ ਇੱਕ ਚੋਰ ਹੈ ਗੁਰੂ ਘਰ ਦਾ, ਉਹ ਇੱਥੇ ਤੁਹਾਡੀ ਨਗਰੀ ਵਿੱਚ ਆ ਕੇ ਵਸਿਆ ਔਰ ਉਹਦਾ ਨਾਮ ਗੁਰਦਾਸ ਹੈ।
ਇਸ ਕੀ ਮੁਸ਼ਕਾ ਬੰਦ ਪਠਾਵੋ, ਕਾਰਜ ਕਰੋ ਖੁਸ਼ੀ ਗੁਰ ਪਾਵੋ,
ਉਹਦੀਆਂ ਮੁਸ਼ਕਾਂ ਬੰਨ ਕੇ ਸਾਡੇ ਕੋਲ ਭੇਜੋ। ਇਹ ਹੁਕਮਨਾਮਾ ਹੈ ਕਿ ਉਹਦੀਆਂ ਮੁਸ਼ਕਾਂ ਬੰਨ ਕੇ ਸਾਡੇ ਕੋਲ ਭੇਜੋ, ਇਹ ਗੁਰੂ ਦਾ ਕਾਰਜ ਹੈ ਤੇ ਜੇ ਤੂੰ ਇਹ ਕਾਰਜ ਕਰੇਗਾ ਤੇਰੇ ਤੇ ਗੁਰੂ ਦੀਆਂ ਖੁਸ਼ੀਆਂ ਹੋਣਗੀਆਂ।
ਹਮਨੇ ਸਗਰੋ ਪੁਰਖ ਜਵਾਇਓ,
ਤੇ ਭਾਈ ਸਾਹਿਬ ਜੀ ਹੁਕਮਨਾਮਾ ਪੜ੍ਹਦਿਆਂ ਸਾਰ ਮੈਂ ਸਾਰੇ ਨਗਰ ਦੀ ਖੋਜ ਕਰਾਈ, ਸਾਰੇ ਨਗਰ ਦੇ ਵਿੱਚ ਭਾਲ ਕੀਤੀ ਹੈ ਵੀ ਕਿਹੜਾ ਇਸ ਨਾਂ ਦਾ ਵਿਅਕਤੀ ਹੈ ਜਿਹੜਾ ਗੁਰੂ ਘਰੋਂ ਚੋਰੀ ਕਰਕੇ ਇੱਥੇ ਆਇਆ।
ਕਿਸੇ ਸਥਾਨ ਨਹੀਂ ਸੋ ਪਾਇਓ,
ਪਰ ਸਾਨੂੰ ਕੋਈ ਇਹੋ ਜਿਹਾ ਵਿਅਕਤੀ ਇਸ ਨਾਂ ਦਾ ਇਸ ਨਗਰ ਦੇ ਵਿੱਚ ਨਹੀਂ ਮਿਲਿਆ, ਸਾਨੂੰ ਇਸ ਨਾਂ ਦਾ ਕੋਈ ਵੀ ਬੰਦਾ ਇਸ ਨਗਰ ਦੇ ਵਿੱਚ ਨਹੀਂ ਲੱਭਿਆ।
ਹੁਣ ਗੁਰਦਾਸ ਸੋ ਚਿੱਤ ਵਿਚਾਰੀ,
ਜਦੋਂ ਰਾਜੇ ਨੇ ਗੱਲ ਕਹੀ ਸੁਣ ਕੇ ਭਾਈ ਗੁਰਦਾਸ ਜੀ ਨੇ ਆਪਣੇ ਮਨ ਦੇ ਵਿੱਚ ਇਸ ਗੱਲ ਦੀ ਗੁਰੂ ਕੇ ਹੁਕਮ ਦੀ ਵਿਚਾਰ ਕੀਤੀ,
ਮੈਂ ਪਾਲਕ ਕੇ ਸੰਗ ਉਚਾਰੀ,
ਵਿਚਾਰ ਕਰਕੇ ਭਾਈ ਗੁਰਦਾਸ ਜੀ ਬੋਲੇ ਰਾਜੇ ਨੂੰ ਕਹਿਣ ਲੱਗੇ, ਭਾਈ ਤੂੰ ਬਾਹਰ ਕਿੱਥੇ ਲੱਭਦਾ ਫਿਰਦਾ, ਇਹ ਹੁਕਮਨਾਮਾ ਤਾਂ ਸਤਿਗੁਰਾਂ ਦਾ ਮੇਰੇ ਵਾਸਤੇ ਆਇਆ। ਆਖੋ ਸਤਨਾਮ ਸ੍ਰੀ। ਭਾਈ ਗੁਰਦਾਸ ਜੀ ਦੀ ਹਲੀਮੀ ਤੇ ਨਿਮਰਤਾ। ਭਾਈ ਸਾਹਿਬ ਕਹਿਣ ਲੱਗੇ, ਰਾਜਾ ਇਹ ਜਿਹੜਾ ਹੁਕਮਨਾਮਾ ਆਇਆ ਨਾ ਸਤਿਗੁਰਾਂ ਦਾ, ਇਹ ਹੁਕਮਨਾਮਾ ਛੇਵੇਂ ਪਾਤਸ਼ਾਹ ਨੇ ਮੇਰੇ ਵਾਸਤੇ ਭੇਜਿਆ, ਮੇਰਾ ਨਾਂ ਹੀ ਗੁਰਦਾਸ ਹੈ।
ਸਭ ਅਵਗੁਣ ਨਿਜਲੀਨੇ ਹੇਰੀ,
ਮੈਂ ਆਪਣੇ ਸਾਰੇ ਅਵਗੁਣ ਵੇਖ ਲਏ ਨੇ, ਮੈਂ ਆਪਣੀਆਂ ਸਾਰੀਆਂ ਖਾਮੀਆਂ ਵੇਖ ਲਈਆਂ ਨੇ।
ਮੈਂ ਗੁਰ ਤੇ ਤਸਕਰਤਾ ਕਰਕੇ,
ਮੈਂ ਹੀ ਗੁਰੂ ਦਾ ਚੋਰ ਹਾਂ, ਮੈਂ ਹੀ ਗੁਰੂ ਤੋਂ ਚੋਰੀ ਇਸ ਪਾਸੇ ਚੱਲ ਕੇ ਆਇਆ। ਗੁਰੂ ਦੀ ਤਸਕਰਤਾ ਚੋਰੀ ਉਹ ਮੈਂ ਹੀ ਕੀਤੀ ਹੈ।
ਆਇਓ ਭਾਗ ਵਿਮੁਖਤਾ ਧਾਰ ਕੇ,
ਬੇਮੁਖਤਾ ਹੀ ਧਾਰਨ ਕਰਕੇ ਬੇਮੁਖ ਹੋ ਕੇ ਮੈਂ ਇੱਥੇ ਭੱਜ ਕੇ ਚੱਲ ਕੇ ਆਇਆ। ਸਤਿਗੁਰਾਂ ਕੋਲ ਨਹੀਂ ਗਿਆ, ਕਾਬਲ ਤੋਂ ਦੌੜ ਕੇ ਭੱਜ ਕੇ ਗੁਰੂ ਤੋਂ ਬੇਮੁਖ ਹੋ ਕੇ ਇੱਥੇ ਆਇਆ ਹਾਂ।
ਵੱਡੋ ਅਹਿ ਮੇਰੋ ਅਪਰਾਧੂ,
ਮੇਰਾ ਅਪਰਾਧ ਬੜਾ ਵੱਡਾ ਰਾਜਾ, ਮੈਂ ਬੜਾ ਵੱਡਾ ਅਪਰਾਧੀ ਹਾਂ।
ਜਿਸ ਕੋ ਨਹੀਂ ਸਕੇ ਕਰ ਸਾਧੂ,
ਏਡਾ ਵੱਡਾ ਅਪਰਾਧ ਹੈ ਵੀ ਜਿਹਨੂੰ ਕੋਈ ਸਾਧ ਨਹੀਂ ਸਕਦਾ, ਜਿਹੜਾ ਏਡ ਵੱਡਾ ਮੈਂ ਗੁਨਾਹ ਕੀਤਾ, ਇਹ ਗੁਨਾਹ ਕੋਈ ਸਾਧ ਨਹੀਂ ਸਕਦਾ।
ਤਉ ਦਿਆਲ ਨਿਜ ਬਿਰਦ ਸੰਭਾਰਾ, ਬਖਸ਼ਣ ਹਿਤ ਕਰ ਨਿਕਟੇ ਹਕਾਰਾ।
ਫਿਰ ਵੀ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣਾ ਬਿਰਦ ਸੰਭਾਲਿਆ ਔਰ ਮੈਨੂੰ ਬਖਸ਼ਣ ਵਾਸਤੇ ਗੁਰੂ ਸਾਹਿਬ ਨੇ ਆਪਣੇ ਕੋਲ ਬੁਲਾਇਆ, ਹੁਕਮ ਮੇਰੇ ਵਾਸਤੇ ਆਇਆ। ਮੇਰੇ ਸਤਿਗੁਰਾਂ ਨੇ ਦੀਨ ਦਿਆਲ ਬਿਰਦ ਨੂੰ ਸੰਭਾਲਿਆ ਤੇ ਆਪਣੇ ਬਿਰਦ ਨੂੰ ਸੰਭਾਲ ਕੇ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿਚ ਬੁਲਾਇਆ ਹੈ।
ਨ੍ਰਿਪ ਸੁਨ ਬਿਸਮਿਓ ਕਹਾਂ ਕਹਿ ਤੋ,
ਇਹ ਸੁਣ ਕੇ ਰਾਜਾ ਬੜਾ ਹੈਰਾਨ ਹੋਇਆ, ਕਹਿਣ ਲੱਗਾ ਭਾਈ ਸਾਹਿਬ ਜੀ ਇਹ ਕੀ ਕਹਿ ਰਹੇ ਹੋ ਤੁਸੀਂ? ਏਡੇ ਵੱਡੇ ਮਹਾਨ ਸਿੱਖ ਤੁਸੀਂ, ਗੁਰੂ ਘਰ ਦੇ ਇਤਨੇ ਵਿਦਵਾਨ, ਤੁਹਾਡੇ ਵਾਸਤੇ ਗੁਰੂ ਸਾਹਿਬ ਏਦਾਂ ਦਾ ਹੁਕਮ ਕਿਵੇਂ ਭੇਜ ਸਕਦੇ ਨੇ? ਇਹ ਸੁਣ ਕੇ ਰਾਜਾ ਬੜਾ ਹੈਰਾਨ ਹੋ ਕੇ ਪੁੱਛਦਾ, ਭਾਈ ਸਾਹਿਬ ਇਹ ਤੁਸੀਂ ਕੀ ਕਹਿ ਰਹੇ ਹੋ?
ਕਿਤੋਂ ਦੋਸ਼ ਕਿਵੇਂ ਆਪਣੇ ਲੈ ਤੋ,
ਤੁਸੀਂ ਕਿਉਂ ਆਪਣੇ ਆਪ ਨੂੰ ਦੋਸ਼ੀ ਮੰਨਦੇ ਹੋ? ਤੁਸੀਂ ਕਿਉਂ ਆਪਣੇ ਆਪ ਨੂੰ ਅਪਰਾਧੀ ਮੰਨਦੇ ਹੋ?
ਲਿਖੀ ਕੇ ਮੁਸ਼ਕੇ ਬੰਦ ਪਠਾਓ,
ਕਿਹੜਾ ਵੱਡਾ ਕਿਹੜਾ ਦੋਸ਼ ਤੁਸੀਂ ਕਰ ਦਿੱਤਾ ਹੈ ਕਿ ਸਤਿਗੁਰਾਂ ਨੇ ਲਿਖ ਕੇ ਭੇਜਿਆ ਵੀ ਮੁਸ਼ਕਾਂ ਬੰਨ ਕੇ ਭੇਜੋ ਸਾਡੇ ਕੋਲ? ਏਡਾ ਵੱਡਾ ਕਿਹੜਾ ਦੋਸ਼ ਕੀਤਾ ਹੈ?
ਪਰ ਮੈਂ ਬਸੇ ਤਾਂ ਖੁਜਵਾਵੋ।
ਨਹੀਂ ਭਾਈ ਸਾਹਿਬ, ਤੁਹਾਡੇ ਵਾਸਤੇ ਨਹੀਂ ਹੋਣੀ ਏਡੀ ਗੱਲ, ਇਹ ਕੋਈ ਹੋਰ ਬੰਦਾ ਹੋਣਾ ਗੁਰਦਾਸ। ਅਸੀਂ ਨਗਰ ਵਿਚ ਉਹਦੀ ਖੋਜ ਕਰਵਾ ਰਹੇ ਹਾਂ, ਉਹਦੀ ਭਾਲ ਕਰਵਾ ਰਹੇ ਹਾਂ, ਤੇ ਸਾਨੂੰ ਨਗਰ ਵਿਚ ਇਕ ਅੱਧੇ ਦਿਨ ਚ ਬੰਦਾ ਮਿਲ ਹੀ ਜਾਏਗਾ, ਇਹ ਤੁਹਾਡੇ ਵਾਸਤੇ ਨਹੀਂ ਹੋ ਸਕਦਾ, ਜਰੂਰ ਕੋਈ ਹੋਰ ਵਿਅਕਤੀ ਹੋਵੇਗਾ।
ਕਹਾਂ ਕਰਿਓ ਤੁਮ ਗੋਰੇ ਅਪਰਾਧੂ,
ਤੁਸੀਂ ਭਲਾ ਇਹੋ ਜਿਹਾ ਕਿਹੜਾ ਗੁਰੂ ਸਾਹਿਬ ਦਾ ਅਪਰਾਧ ਕਰਨਾ? ਤੁਸੀਂ ਤਾਂ ਆਪ ਅਪਰਾਧਾਂ ਨੂੰ ਬਖਸ਼ਣ ਵਾਲੇ ਹੋ, ਤੁਸੀਂ ਭਲਾ ਇਹੋ ਜਿਹਾ ਕਿਹੜਾ ਅਪਰਾਧ ਕਰਨਾ ਹੈ?
ਮਹਾ ਪ੍ਰਬੀਨ ਸੁਮਤ ਸੁਖ ਸਾਧੂ,
ਤੁਸੀਂ ਮਹਾਨ ਪ੍ਰਬੀਨ ਹੋ, ਸੁਮਤ ਦੇ ਧਾਰਨੀ ਹੋ, ਸਿਆਣੇ ਹੋ, ਬੁੱਧੀਮਾਨ ਹੋ।
ਏਕੋ ਅਪਰ ਲਿਖਿਓ ਪੁਰ ਮਹੀਆ,
ਤਾਂ ਕੋਈ ਹੋਰ ਬੰਦਾ ਹੋਵੇਗਾ ਨਗਰ ਦੇ ਵਿਚ, ਕਿਸੇ ਹੋਰ ਵਿਅਕਤੀ ਦੇ ਨਾਂ ਇਹ ਹੁਕਮਨਾਮਾ ਆਇਆ ਹੋਵੇਗਾ।
ਸਨੇ ਸਨੇ ਖੋਜੇ ਜੈ ਕਈਆ,
ਅਸੀਂ ਸਹਿਜੇ ਸਹਿਜੇ ਇਸ ਬੰਦੇ ਦੀ ਭਾਲ ਕਰਦੇ ਆ, ਲੱਭ ਲੈਨੇ ਜਿਹਦੇ ਬਾਰੇ ਗੁਰੂ ਸਾਹਿਬ ਨੇ ਕਹਿ ਕੇ ਭੇਜਿਆ ਹੈ।
ਕਿਆ ਹੋਏ ਤੋ ਪਠੈ ਬਨਾਈ,
ਇੱਥੇ ਜੇ ਹੋਵੇਗਾ ਇਸ ਨਾਂ ਦਾ ਬੰਦਾ ਤੇ ਅਸੀਂ ਉਹਨੂੰ ਲੱਭ ਕੇ ਭਾਲ ਕੇ ਉਹਦੀਆਂ ਮੁਸ਼ਕਾਂ ਬੰਨ ਕੇ ਗੁਰੂ ਸਾਹਿਬ ਕੋਲ ਭੇਜ ਦੇਵਾਂਗੇ।
ਨਾਏ ਤਾਂ ਲਿਖੇ ਨਾ ਕੋਈ ਸਥਾਈ,
ਲੱਭ ਗਿਆ ਤਾਂ ਭੇਜ ਦਿਆਂਗੇ, ਨਹੀਂ ਤਾਂ ਗੁਰੂ ਸਾਹਿਬ ਦੇ ਹੁਕਮਨਾਮੇ ਦਾ ਜਵਾਬ ਭੇਜ ਦਿਆਂਗੇ ਕਿ ਮਹਾਰਾਜ ਜੀ ਇੱਥੇ ਇਸ ਨਾਂ ਦਾ ਬੰਦਾ ਰਹਿੰਦਾ ਹੀ ਨਹੀਂ ਕੋਈ, ਜਿਹਨੂੰ ਤੁਸੀਂ ਬੁਲਾ ਰਹੇ ਹੋ ਇਸ ਨਾਂ ਦਾ ਬੰਦਾ ਇਸ ਨਗਰ ਦੇ ਵਿਚ ਰਹਿੰਦਾ ਨੀ, ਏਦਾਂ ਜਵਾਬ ਦੇ ਕੇ ਭੇਜ ਦੇਵਾਂਗੇ।
ਹੁਣ ਗੁਰਦਾਸ ਨਿਰਪਤ ਸੋ ਗਾਇਓ,
ਜਦੋਂ ਰਾਜੇ ਨੇ ਇਹ ਗੱਲਾਂ ਕਹੀਆਂ ਤੇ ਸੁਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੋਂ ਬੋਲੇ, ਭਾਈ ਗੁਰਦਾਸ ਜੀ ਅੱਗੋਂ ਰਾਜੇ ਨੂੰ ਕਹਿਣ ਲੱਗੇ,
ਕਹਾਂ ਮੇਵ ਰਾਜੋ ਚੱਲ ਆਇਓ,
ਏਦਾਂ ਦੱਸੋ ਰਾਜਾ ਜੀ ਜਿਹੜਾ ਬੇਵੜਾ ਹੁਕਮਨਾਮਾ ਲੈ ਕੇ ਆਇਆ ਉਹ ਕਿੱਥੇ ਹੈ, ਉਹਨੂੰ ਬੁਲਾ। ਜਿਹੜਾ ਹੁਕਮਨਾਮਾ ਲੈ ਕੇ ਆਇਆ, ਜਿਹਨੂੰ ਸਤਿਗੁਰਾਂ ਨੇ ਹੁਕਮਨਾਮਾ ਦੇ ਕੇ ਭੇਜਿਆ, ਉਹਨੂੰ ਪਹਿਲਾਂ ਆਪਣੇ ਕੋਲ ਬੁਲਾਓ।
ਸਭ ਭੂਪਤ ਨਿਜ ਨਿਕਟੇ ਆਕਾਰਾ।
ਉਸੇ ਵਕਤ ਰਾਜੇ ਨੇ ਜਿਹੜਾ ਉਹ ਮੇਵੜਾ ਆਇਆ ਸੀ ਹੁਕਮਨਾਮਾ ਲੈ ਕੇ, ਉਸ ਮੇਵੜੇ ਨੂੰ ਰਾਜੇ ਨੇ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ।
ਕਰ ਚਿਨਾਰ ਗੁਰਦਾਸ ਆਕਾਰਾ।
ਭਾਈ ਗੁਰਦਾਸ ਜੀ ਨੇ ਉਹਨੂੰ ਪਛਾਣ ਲਿਆ, ਉਹਨੇ ਆ ਕੇ ਭਾਈ ਸਾਹਿਬ ਨੂੰ ਪਛਾਣ ਲਿਆ, ਗੁਰੂ ਘਰ ਦਾ ਪੁਰਾਣਾ ਮੇਵੜਾ ਸੀ, ਉਹਨੇ ਆ ਕੇ ਭਾਈ ਗੁਰਦਾਸ ਜੀ ਨੂੰ ਪਛਾਣਿਆ।
ਕਰੀ ਮੇਵਰੇ ਨੇ ਤਬ ਬੰਦਨ।
ਭਾਈ ਸਾਹਿਬ ਨੂੰ ਪਛਾਣ ਕੇ ਉਸ ਮੇਵੜੇ ਨੇ ਮੱਥਾ ਟੇਕਿਆ ਭਾਈ ਗੁਰਦਾਸ ਜੀ ਨੂੰ। ਮਹਾਨ ਵਿਦਵਾਨ ਸਨ, ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਉਸ ਮੇਵੜੇ ਨੇ ਭਾਈ ਗੁਰਦਾਸ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਕੁਸ਼ਲ ਪ੍ਰਸ਼ਨ ਤੇ ਹੋਇਆ ਅਭਿਨੰਦਨ।
ਕੁਸ਼ਲ ਪ੍ਰਸੰਨਤਾ ਭਾਈ ਗੁਰਦਾਸ ਜੀ ਨੇ ਪੁੱਛੀ, ਫਿਰ ਸਤਿਗੁਰਾਂ ਬਾਰੇ ਵੀ ਪੁੱਛਿਆ ਭਾਈ ਸਾਹਿਬ ਨੇ। ਉਹਨੇ ਸਾਰੀਆਂ ਬੇਨਤੀਆਂ ਹੱਥ ਜੋੜ ਕੇ ਭਾਈ ਗੁਰਦਾਸ ਜੀ ਦੇ ਚਰਨਾਂ ਚ ਕੀਤੀਆਂ।
ਮਿਲੇ ਪਰਸ ਪਰ ਹਰਖ ਤੇ ਹੋਏ।
ਆਪਸ ਵਿੱਚ ਮਿਲ ਕੇ ਬੜੇ ਖੁਸ਼ ਹੋਏ। ਭਾਈ ਗੁਰਦਾਸ ਜੀ ਨੂੰ ਗੁਰੂ ਘਰ ਦਾ ਸੁਨੇਹਾ ਸੁਣ ਕੇ ਬੜੀ ਖੁਸ਼ੀ ਹੋਈ, ਗੁਰੂ ਘਰ ਦੀਆਂ ਬਾਤਾਂ ਉਸ ਮੇਵੜੇ ਕੋਲੋਂ ਸੁਣੀਆਂ ਤੇ ਮਨ ਨੂੰ ਬੜੀ ਪ੍ਰਸੰਨਤਾ ਮਿਲੀ।
ਨਹੀਂ ਸਨੇ ਬੋ ਸਭ ਹਿੰਨ ਜੋਏ।
ਕਹਿੰਦੇ ਇਹਨਾਂ ਦਾ ਸਾਰਾ ਪ੍ਰੇਮ ਜਿਹੜਾ ਸਾਰਿਆਂ ਨੇ ਵੇਖਿਆ।
ਉਨ ਭੂਪਤ ਕੋ ਸਭ ਸਮਝਾਇਓ।
ਫਿਰ ਰਾਜੇ ਨੂੰ ਸਾਰੀ ਗੱਲ ਸਮਝਾਈ, ਕਹਿਣ ਲੱਗੇ
ਸਤਿਗੁਰ ਪਰਖਨ ਬਿਉਂਤ ਬਣਾਇਓ।
ਮੇਵੜੇ ਨਾਲ ਸਾਰੀ ਗੱਲਬਾਤ ਕਰਨ ਤੋਂ ਬਾਅਦ ਭਾਈ ਗੁਰਦਾਸ ਜੀ ਸਮਝ ਗਏ ਵੀ ਹੁਕਮਨਾਮਾ ਮੇਰੇ ਵਾਸਤੇ ਹੀ ਆਇਆ। ਫਿਰ ਰਾਜੇ ਨੂੰ ਸਮਝਾਉਂਦੇ ਭਾਈ ਸਾਹਿਬ, ਕਹਿੰਦੇ ਰਾਜਾ ਇਹ ਜਿਹੜਾ ਹੁਕਮਨਾਮਾ ਆਇਆ ਨਾ, ਇਹ ਗੁਰੂ ਸਾਹਿਬ ਦਾ ਮੇਰੇ ਵਾਸਤੇ ਆਇਆ ਤੇ ਮੈਨੂੰ ਪਰਖਣ ਵਾਸਤੇ ਗੁਰੂ ਸਾਹਿਬ ਨੇ ਸਾਰੀ ਖੇਡ ਵਰਤਾਈ। ਮੈਨੂੰ ਪਰਖਣ ਵਾਸਤੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਾਰਾ ਚੋਜ ਵਰਤਾਇਆ, ਉਹ ਮੈਨੂੰ ਪਰਖਣਾ ਚਾਹੁੰਦੇ ਹਨ।
ਪ੍ਰਥਮ ਠੀਕ ਤਨ ਕੀ ਕੀਨ, ਮੈਂ ਤਬ ਭਰਮਿਓ ਸਕਿਓ ਨਾ ਚੀਨ।
ਇੱਕ ਵਾਰੀ ਪਹਿਲਾਂ ਵੀ ਸਤਿਗੁਰਾਂ ਨੇ ਮੇਰੀ ਪਰਖ ਕਰਨੀ ਚਾਹੀ ਸੀ, ਉਸ ਵੇਲੇ ਮੈਂ ਭਰਮ ਗਿਆ ਸੀ ਜਦੋਂ ਉਹਨਾਂ ਨੇ ਪੈਸਿਆਂ ਦੀਆਂ ਰੁਪਈਆਂ ਦੀਆਂ ਠੀਕਰੀਆਂ ਬਣਾ ਦਿੱਤੀਆਂ ਸੀ, ਤੇ ਮੈਂ ਵੇਖ ਕੇ ਭਰੋਸਾ ਨਹੀਂ ਕੀਤਾ। ਉਹ ਪੈਸਿਆਂ ਦੀਆਂ ਬਣੀਆਂ ਠੀਕਰੀਆਂ ਵੇਖ ਕੇ ਮੇਰੇ ਮਨ ਚ ਭਰਮ ਪੈ ਗਿਆ ਸੀ, ਉਥੋਂ ਹੀ ਦੌੜਿਆ ਸੀ ਸਿੱਧਾ ਤੇਰੇ ਕੋਲ ਆਇਆ ਉਥੋਂ। ਭਾਈ ਗੁਰਦਾਸ ਜੀ ਦੱਸ ਰਹੇ ਨੇ ਪਹਿਲਾਂ ਵੀ ਮੈਂ ਭਰਮ ਗਿਆ ਸੀ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਮੈਨੂੰ ਪਹਿਲੋਂ ਪਰਖਿਆ ਸੀ।
ਗੁਰ ਕੇ ਚਰਿੱਤੇ ਅਗੰਮ ਨਾ ਜਨਿਅਤ।
ਗੁਰੂ ਸਾਹਿਬ ਦੇ ਜਿਹੜੇ ਚਰਿੱਤਰ ਨੇ ਰਾਜਾ, ਉਹ ਅਗੰਮ ਨੇ, ਉਹ ਜਾਣੇ ਨਹੀਂ ਜਾਂਦੇ। ਗੁਰੂ ਦੀ ਗੱਤ, ਗੁਰੂ ਦੇ ਚਰਿੱਤਰ, ਗੁਰੂ ਦੇ ਕੌਤਕ, ਉਹ ਜਾਣੇ ਨਹੀਂ ਜਾਂਦੇ, ਉਹ ਅਗੰਮ ਹਨ।
ਸਿੱਖ ਸੰਭਾਲ ਸਕੇ ਨੈ ਫਨੀਅਤ।
ਕੋਈ ਗੁਰੂ ਘਰ ਸਿੱਖ ਸੰਭਾਲ ਹੀ ਨਹੀਂ ਸਕਦਾ, ਜਾਣ ਹੀ ਨਹੀਂ ਸਕਦਾ ਗੁਰੂ ਦੀ ਗੱਤ ਨੂੰ। ਤਾਂ ਹੀ ਕਿਹਾ ਜਾਂਦਾ ਤੁਮਰੀ ਗੱਤ ਮਿਤ ਤੁਮ ਹੀ ਜਾਨੀ। ਮਹਾਰਾਜ ਤੁਹਾਡੀ ਗੱਤ ਮਿਤ ਤੁਸੀਂ ਆਪ ਜਾਣਦੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਗੱਤ ਮਿਤ ਕੋਈ ਨਹੀਂ ਜਾਣ ਸਕਦਾ।
ਮੁਸ਼ਕਾ ਬਾਂਧਨ ਰਿਸ ਕਰ ਕੈ ਬੋ।
ਇਹ ਜਿਹੜਾ ਬਚਨ ਗੁਰੂ ਸਾਹਿਬ ਨੇ ਭੇਜਿਆ ਨਾ, ਬੜੇ ਰਿਸ ਨਾਲ ਕਿਹਾ, ਮੁਸ਼ਕਾ ਬੰਨਣ ਵਾਲੀ ਗੱਲ। ਗੁਰੂ ਸਾਹਿਬ ਮੇਰੇ ਤੋਂ ਬੜਾ ਨਾਰਾਜ਼ ਨੇ ਰਾਜਾ, ਬੜੀ ਨਾਰਾਜ਼ਗੀ ਆ ਉਹਨਾਂ ਦੇ ਮਨ ਚ ਮੇਰੇ ਪ੍ਰਤੀ, ਇਸ ਕਰਕੇ ਗੁਰੂ ਪਾਤਸ਼ਾਹ ਨੇ ਜਿਹੜੀਆਂ ਇਹ ਮੁਸ਼ਕਾ ਬੰਨਣ ਦੀ ਗੱਲ ਕਹੀ ਹੈ, ਉਹਨਾਂ ਨੇ ਬੜੇ ਨਾਰਾਜ਼ ਹੋ ਕੇ ਕਹੀ ਹੈ।
ਇਸ ਮੈਂ ਤਿਮ ਪਰਖਨ ਬਿਦ ਲੈ ਬੋ।
ਇਹ ਵੀ ਗੁਰੂ ਸਾਹਿਬ ਜੀ ਪਰਖ ਰਹੇ ਨੇ ਮੈਨੂੰ ਕਿ ਮੈਂ ਆਪਣੀਆਂ ਮੁਸ਼ਕਾਂ ਬਣਾ ਕੇ ਹਾਜ਼ਰ ਹੁੰਦਾ ਕਿ ਨਹੀਂ ਹੁੰਦਾ, ਇਹ ਵੀ ਗੁਰੂ ਸਾਹਿਬ ਦੀ ਪਰਖ ਹੈ। ਰਾਜਾ ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਪਰਖ ਰਹੇ ਨੇ।
ਅਬ ਮੈਂ ਪਰਮਨ ਕੋ ਧਰੂੰ।
ਪਹਿਲਾਂ ਮੈਂ ਭਰਮ ਗਿਆ ਸੀ, ਪਰ ਰਾਜਾ ਮੈਂ ਹੁਣ ਨਹੀਂ ਭਰਮਣਾ, ਹੁਣ ਨਹੀਂ ਮੈਂ ਭਰਮਣਾ। ਪਹਿਲਾਂ ਭਰਮ ਕੇ ਮੈਂ ਬੜੀਆਂ ਚੋਟਾਂ ਖਾਧੀਆਂ ਨੇ, ਪਰ ਰਾਜਾ ਹੁਣ ਮੈਂ ਨਹੀਂ ਭਰਮਣਾ। ਹੁਣ ਜੋ ਹੁਕਮ ਆਇਆ ਉਹ ਹੁਕਮ ਤੈਨੂੰ ਮੰਨਣਾ ਪਏਗਾ, ਮੈਨੂੰ ਮੰਨਣਾ ਪਵੇਗਾ।
ਲਿਖਿਓ ਜਥਾ ਸੋਈ ਬਿਦ ਕਰੋ।
ਹੁਣ ਜੋ ਕੁਝ ਲਿਖ ਕੇ ਭੇਜਿਆ ਸਤਿਗੁਰਾਂ ਨੇ ਮੈਂ ਉਸੇ ਤਰ੍ਹਾਂ ਕਰਾਂਗਾ, ਹੁਣ ਨਹੀਂ ਭਰਮਣਾ। ਪਹਿਲਾਂ ਭਰਮ ਗਿਆ ਸੀ, ਰੁਪਈਏ ਮੈਨੂੰ ਠੀਕਰੀਆਂ ਨਜ਼ਰ ਆਉਣ ਲੱਗ ਪਏ ਸੀ, ਭਰਮ ਗਿਆ ਸੀ ਪਹਿਲਾਂ, ਪਰ ਹੁਣ ਨਹੀਂ ਭਰਮਾਂਗਾ। ਹੁਣ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮਨਾਮਾ ਭੇਜਿਆ ਮੈਂ ਉਸੇ ਤਰ੍ਹਾਂ ਹੀ ਕਰਾਂਗਾ।
ਤਿਮ ਤਸ ਕਰ ਹੋਏ ਦਰਸੋਂ ਜਾਏ,
ਉਸੇ ਤਰ੍ਹਾਂ ਜਿਵੇਂ ਹੁਕਮਨਾਮਾ ਆਇਆ ਨਾ ਵੀ ਸਾਡਾ ਚੋਰ ਹੈ ਤੁਹਾਡੇ ਕੋਲ, ਮੈਂ ਚੋਰ ਬਣ ਕੇ ਹੀ ਦਰਸ਼ਨ ਕਰਾਂਗਾ ਹੁਣ ਜਾ ਕੇ, ਤਸਕਰ ਬਣ ਕੇ, ਕਿਉਂਕਿ ਚੋਰ ਲਿਖ ਕੇ ਭੇਜਿਆ ਤੇ ਵਾਕਈ ਮੈਂ ਚੋਰ ਹਾਂ, ਗੁਰੂ ਘਰ ਦਾ ਚੋਰੀ ਆਇਆ ਉਥੋਂ, ਤੇ ਕਹਿੰਦੇ ਹੁਣ ਮੈਂ ਚੋਰ ਬਣ ਕੇ ਸਤਿਗੁਰਾਂ ਦੇ ਜਾ ਕੇ ਦਰਸ਼ਨ ਕਰਾਂਗਾ।
ਚੋਰੀ ਕਰੀ ਜੋ ਲਿਓ ਬਖਸ਼ਾਏ,
ਜਿਹੜੀ ਮੈਂ ਚੋਰੀ ਕੀਤੀ ਹੈ ਗੁਰੂ ਘਰ ਦੀ, ਉਹ ਮੈਂ ਸਤਿਗੁਰਾਂ ਕੋਲੋਂ ਜਾ ਕੇ ਬਖਸ਼ਾਵਾਂਗਾ।
ਤੁਮ ਗੁਰ ਹੁਕਮ ਨਾ ਫੇਰਨ ਕਰੀਏ, ਦਿਓ ਮੁਸ਼ਕਾਂ ਬੰਦ ਆਗੇ ਤਰੀਏ।
ਰਾਜਾ ਤੂੰ ਗੁਰੂ ਦਾ ਹੁਕਮ ਨਾ ਮੋੜ, ਤੈਨੂੰ ਜਿਹੜਾ ਹੁਕਮ ਆਇਆ ਨਾ ਤੂੰ ਉਹਨੂੰ ਮੰਨ, ਮੇਰੀਆਂ ਮੁਸ਼ਕਾਂ ਬੰਨ ਕੇ ਮੈਨੂੰ ਇਸ ਮੇਵੜੇ ਨਾਲ ਭੇਜ ਦੇ, ਮੈਂ ਸਤਿਗੁਰਾਂ ਦੇ ਚਰਨਾਂ ਚ ਹੁਣ ਇਸੇ ਤਰ੍ਹਾਂ ਹੀ ਜਾ ਕੇ ਦਰਸ਼ਨ ਕਰਾਂਗਾ।
ਨਿਰਪ ਜੁਤ ਸਭਾ ਸਭੀ ਬਿਸਮਾਈ,
ਜਦੋਂ ਭਾਈ ਸਾਹਿਬ ਨੇ ਬਚਨ ਕਹੇ, ਰਾਜੇ ਦੇ ਸਮੇਤ ਸਾਰੀ ਸਭਾ ਨੇ ਜਦੋਂ ਇਹ ਗੱਲ ਸੁਣੀ, ਸੁਣ ਕੇ ਸਭ ਬੜੇ ਹੈਰਾਨ ਹੋਏ।
ਅਗਮ ਗੁਰੂ ਗਤ ਕੋ ਲੱਖ ਪਾਈ,
ਅਗਮ ਗੁਰੂ ਦੀ ਗਤ ਹੈ ਇਹਨੂੰ ਕੌਣ ਜਾਣ ਸਕਦਾ ਹੈ।
ਕਹਿ ਬੋ ਬਾਰ ਪੂਜਾ ਬੰਧਵਾਈ,
ਭਾਈ ਸਾਹਿਬ ਜੀ ਦੀਆਂ ਬਾਹਾਂ ਹੁਣ ਬੰਨਣ ਵਾਸਤੇ ਅੱਗੇ ਕੌਣ ਆਵੇ? ਸਾਰੇ ਬੜਾ ਅਦਬ ਕਰਦੇ ਸੀ, ਪਿਆਰ ਸਤਿਕਾਰ ਕਰਦੇ ਸੀ, ਕੌਣ ਆਉਂਦਾ ਅੱਗੇ? ਪਰ ਭਾਈ ਸਾਹਿਬ ਨੇ ਬਾਰ ਬਾਰ ਕਹਿ ਕੇ, ਬਈ ਗੁਰੂ ਦਾ ਹੁਕਮ ਸਭ ਤੋਂ ਵੱਡਾ, ਉਹਨੂੰ ਪਾਲੋ, ਉਹਨੂੰ ਮੰਨੋ, ਬਾਰ ਬਾਰ ਕਹਿ ਕੇ ਭਾਈ ਸਾਹਿਬ ਨੇ ਆਪਣੀਆਂ ਬਾਹਾਂ ਬਣਵਾਈਆਂ ਹਨ।
ਚਲ ਬੇ ਤਿਆਰ ਪਇਓ ਸਹਿ ਸਾਈ,
ਬੜੀ ਛੇਤੀ ਨਾਲ ਤਿਆਰ ਹੋਏ ਚੱਲਣ ਵਾਸਤੇ ਨਾਲ।
ਸਭ ਨਿਰਪ ਪਾਨਿਓ ਮੋਏ ਲੇ ਹੋ ਸਾਥ,
ਜਦੋਂ ਭਾਈ ਸਾਹਿਬ ਚੱਲਣ ਲੱਗੇ ਤੇ ਰਾਜਾ ਕਹਿਣ ਲੱਗਾ, ਭਾਈ ਸਾਹਿਬ ਮੈਨੂੰ ਵੀ ਨਾਲ ਲੈ ਚੱਲੋ,
ਦਰਸ ਕਰਾਵੋ ਸ਼੍ਰੀ ਗੁਰਨਾਥ,
ਮੈਨੂੰ ਵੀ ਜਗਤ ਗੁਰੂ ਨਾਥ ਸਤਿਗੁਰੂ ਜੀ ਦੇ ਦਰਸ਼ਨ ਕਰਾਓ।
ਧੀਰਜ ਦਈ ਤਿਨੇ ਗੁਰਦਾਸ,
ਪਰ ਭਾਈ ਗੁਰਦਾਸ ਜੀ ਨੇ ਧੀਰਜ ਦਿੱਤਾ ਰਾਜੇ ਨੂੰ, ਹੌਸਲਾ ਦਿੱਤਾ, ਕਹਿਣ ਲੱਗੇ
ਹੁਣ ਆਗਮਨ ਕਰੋ ਗੁਰ ਪਾਸ।
ਹਾਲੇ ਨੀ, ਹਾਲੇ ਤਾਂ ਮੈਂ ਚੱਲੇ ਹਾਂ, ਦੋਸ਼ੀ ਹਾਂ ਮੈਂ ਗੁਰੂ ਘਰ ਦਾ, ਹਾਲੇ ਤੈਨੂੰ ਨੀ ਲੈ ਕੇ ਜਾਣਾ, ਤੂੰ ਬਾਅਦ ਵਿਚ ਗੁਰੂ ਸਾਹਿਬ ਦੇ ਚਰਨਾਂ ਚ ਆ ਜਾਵੀ।
ਮੋਹੇ ਸੰਗ ਨੈ ਬਣੇ ਚਲਨ ਕੋ,
ਮੇਰੇ ਨਾਲ ਤੇਰਾ ਚੱਲਣਾ ਨੀ ਬਣਦਾ, ਹਾਲੇ ਤਾਂ ਮੈਨੂੰ ਜਾਣ ਦੇ, ਬਾਅਦ ਵਿਚ ਰਾਜਾ ਤੂੰ ਸਤਿਗੁਰਾਂ ਦੇ ਚਰਨਾਂ ਚ ਆ ਜਾਈ।
ਸਭ ਸਭ ਇਸ ਕੋ ਸਿੱਖੇ ਮਿਲਣ ਕੋ,
ਉਸ ਵੇਲੇ ਬਹੁਤ ਸਾਰੇ ਸਿੱਖ ਭਾਈ ਗੁਰਦਾਸ ਜੀ ਨੂੰ ਮਿਲਣ ਵਾਸਤੇ ਆਏ,
ਭਏ ਹਜ਼ਾਰੋਂ ਮਿਲ ਇੱਕ ਥਾਈ।
ਸਾਰਾ ਸ਼ਹਿਰ ਭਾਈ ਸਾਹਿਬ ਦਾ ਸੇਵਕ ਸੀ ਗੁਰਦਾਸ, ਭਾਈ ਗੁਰਦਾਸ ਜੀ ਦਾ, ਹਜ਼ਾਰਾਂ ਬੰਦੇ ਆ ਗਏ ਮਿਲਣ ਵਾਸਤੇ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਖੇਡ ਵਰਤੀ, ਹੈਰਾਨ ਹੀ ਹੋ ਗਏ। ਜਿਨ੍ਹਾਂ ਨੂੰ ਪਤਾ ਲੱਗਾ ਭਾਈ ਸਾਹਿਬ ਚੱਲੇ ਨੇ ਮਿਲਣ ਵਾਸਤੇ, ਹਜ਼ਾਰਾਂ ਹੀ ਬੰਦੇ ਇਕੱਠੇ ਹੋ ਕੇ ਆ ਗਏ।
ਕਹਿ ਧੀਰਜ ਕੋ ਦੀਨ ਬਣਾਈ,
ਸਾਰਿਆਂ ਨੂੰ ਧੀਰਜ ਦੇ ਕੇ ਭਾਈ ਗੁਰਦਾਸ ਜੀ ਨੂੰ ਉਹਨਾਂ ਨੂੰ ਉੱਥੇ ਹੀ ਰੱਖਿਆ, ਕਹਿੰਦੇ ਭਾਈ ਸਾਰੇ ਨੀ ਨਾਲ ਚੱਲੋ, ਇੱਥੇ ਹੀ ਰਹੋ।
ਸੰਗ ਚਲਨ ਕੋ ਸੰਗਤ ਪਾਈ,
ਫਿਰ ਵੀ ਸੰਗਤ ਨਾਲ ਤਿਆਰ ਹੋ ਗਈ। ਭਾਈ ਗੁਰਦਾਸ ਜੀ ਨੇ ਬੜਿਆਂ ਨੂੰ ਰੋਕਿਆ, ਹਜ਼ਾਰਾਂ ਬੰਦੇ ਆ ਗਏ, ਸਭ ਨੂੰ ਰੋਕਿਆ, ਭਾਈ ਹਾਲੇ ਨੀ ਬਾਅਦ ਵਿਚ ਆ ਜਾਇਆ ਜੇ, ਪਰ ਫਿਰ ਵੀ ਨਾਲ ਚੱਲਣ ਵਾਸਤੇ ਸੰਗਤ ਤਿਆਰ ਹੋ ਗਈ।
ਕਹਿ ਬੋ ਬਾਰ ਹਟਾਏ ਸੋ ਗਈ,
ਭਾਈ ਸਾਹਿਬ ਨੇ ਬਾਰ ਬਾਰ ਕਹਿ ਕੇ ਉਹਨਾਂ ਨੂੰ ਹਟਾਇਆ, ਰੋਕਿਆ, ਵਰਜਿਆ।
ਤਉ ਸਾਤ ਸੈ ਸਿੱਖ ਪਏ ਸਾਥ,
ਪਰ ਫਿਰ ਵੀ 700 ਸਿੱਖ ਨਾਲ ਤਿਆਰ ਹੋ ਗਏ ਜਾਣ ਵਾਸਤੇ। 700 ਆਪ ਤਰੇ ਹੋਏ ਸਨ ਤੇ ਆਪਣੇ ਨਾਲ ਹਜ਼ਾਰਾਂ ਨੂੰ ਉਤਾਰਿਆ, ਇਹ ਵੀ ਤਾਂ ਲੀਲਾ ਹੀ ਸੀ ਨਾ ਸਤਿਗੁਰਾਂ ਦੀ। ਭਾਈ ਸਾਹਿਬ ਜੀ ਨੇ ਰੋਕਿਆ, ਹਾਲਾਂਕਿ ਹਜ਼ਾਰਾਂ ਬੰਦੇ ਸੀ ਨਾਲ ਤਿਆਰ ਹੋ ਕੇ ਚੱਲਣ ਵਾਸਤੇ, ਪਰ ਫਿਰ ਵੀ ਸਭ ਨੂੰ ਰੋਕਿਆ, ਤੇ ਰੋਕਦਿਆਂ ਰੋਕਦਿਆਂ ਵੀ 700 ਬੰਦਾ ਨਾਲ ਚੱਲਣ ਵਾਸਤੇ ਸਿੱਖ ਤਿਆਰ ਹੋ ਗਏ।
ਬਿਸਮਤ ਭਨੇ ਪਿਖੇ ਗੁਰਨਾਥ,
ਸਭ ਹੈਰਾਨੀ ਨਾਲ ਵੇਖਦੇ ਨੇ ਭਾਈ ਗੁਰਦਾਸ ਜੀ ਨੂੰ।
ਮੁਸ਼ਕਨ ਕੋ ਬੰਧਵਾਏ ਪਿਆਨਾ,
ਭਾਈ ਸਾਹਿਬ ਨੇ ਆਪਣੀਆਂ ਮੁਸ਼ਕਾਂ ਪਿੱਛੇ ਬਣਾਈਆਂ ਹੋਈਆਂ, ਤੇ ਪਿੱਛੇ ਬਣਵਾ ਕੇ ਅੱਗੇ ਅੱਗੇ ਚੱਲ ਪਏ ਹਨ।
ਫਟਿਓ ਨਿਰਪਤ ਪੁਨ ਬੰਧਨ ਠਾਨਾ,
ਜਿਹੜਾ ਰਾਜਾ ਸੀ ਉਹ ਵੀ ਨਮਸਕਾਰ ਕਰਦਾ ਭਾਈ ਗੁਰਦਾਸ ਜੀ ਨੂੰ।
ਅਪਰ ਸਬਨ ਬੂਝਿਓ ਸਭ ਰੀਤ,
ਹੋਰ ਵੀ ਸਾਰਿਆਂ ਨੂੰ ਕਲੀ ਪ੍ਰਕਾਰ ਨਾਲ ਪੁੱਛਿਆ ਹੈ।
ਵਿਖ ਕੋ ਤਕ ਬਿਸਮਾਵਤ ਚੀਤ,
ਜਿਹੜਾ ਵੀ ਪੁੱਛਦਾ ਵੇਖਦਾ ਵੇਖ ਕੇ ਹੈਰਾਨ ਹੁੰਦੇ ਹਨ।
ਵਿਖ ਕੋ ਤਕ ਬਿਸਮਾਵਤ ਚੀਤ,
ਮਨ ਹੀ ਮਨ ਹੈਰਾਨ ਹੁੰਦੇ ਨੇ ਵੀ ਇਹ ਕਿਸ ਤਰ੍ਹਾਂ ਦੀ ਲੀਲਾ ਹੈ।
ਪੰਚ ਕੋਸ ਲਗ ਨ੍ਰਿਪ ਜੁਤੇ ਆਏ,
ਹੁਣ ਕਾਸ਼ੀ ਤੋਂ ਚਲਦੇ ਚਲਦੇ ਲੋਕ ਪੰਜ ਕੋਹ ਤੱਕ ਭਾਈ ਗੁਰਦਾਸ ਜੀ ਦੇ ਨਾਲ ਆਏ। ਪੰਜ ਕੋਹ ਦਾ ਪਿੰਡਾ ਚਲਦੇ ਚਲਦੇ ਨਾਲ ਹੀ ਆਏ।
ਹੁਣ ਬੋ ਬਾਰੀ ਕਯੋ ਹਟਾਏ,
ਫਿਰ ਭਾਈ ਸਾਹਿਬ ਨੇ ਉਹਨਾਂ ਨੂੰ ਵਰਜਿਆ, ਰੋਕਿਆ, ਕਹਿੰਦੇ ਭਾਈ ਹੁਣ ਤੁਸੀਂ ਵਾਪਸ ਮੁੜ ਜਾਓ, ਪੰਜ ਕੋਹ ਤੱਕ ਤੁਸੀਂ ਸਾਡੇ ਨਾਲ ਆ ਗਏ ਚੱਲ ਕੇ, ਹੁਣ ਤੁਸੀਂ ਵਾਪਸ ਚਲੇ ਜਾਓ।
ਇੱਕ ਮਜਲ ਸਭ ਚੱਲ ਕਰ ਆਏ,
ਕਹਿੰਦੇ ਇਸ ਤਰ੍ਹਾਂ ਇੱਕ ਟਿਕਾਣਾ ਕਰਾ ਕੇ ਫਿਰ ਉਹ ਭਾਈ ਸਾਹਿਬ ਨੂੰ ਵਿਦਾ ਕਰਕੇ ਵਾਪਸ ਚੱਲ ਕੇ ਆਏ।
ਨਮਰ ਮੇਵਰੋ ਬਾਕੀ ਅਲਾਏ,
ਉਹ ਜਿਹੜਾ ਮੇਵੜਾ ਸੀ ਹੁਕਮਨਾਮਾ ਲੈ ਕੇ ਆਇਆ ਹੋਇਆ, ਉਹਨੇ ਭਾਈ ਗੁਰਦਾਸ ਜੀ ਨੂੰ ਨਮਸਕਾਰ ਕੀਤੀ। ਉਹ ਕਹਿਣ ਲੱਗਾ,
ਤਨ ਤਨ ਤੁਮ ਸਿੱਖ ਸਿਰ ਮੋਰ, ਨੈ ਸਮਾਨ ਦੂਸਰ ਕਿਸ ਠੌਰ।
ਕਹਿਣ ਲੱਗਾ ਭਾਈ ਸਾਹਿਬ ਜੀ ਤੁਸੀਂ ਧਨ ਹੋ, ਧਨ ਹੋ, ਗੁਰੂ ਕੇ ਸਿਰ ਮੋਰ ਸ਼੍ਰੋਮਣੀ ਸਿੱਖ ਹੋ, ਤੁਹਾਡੇ ਸਮਾਨ ਵਾਕਈ ਇਸ ਸਮੇਂ ਹੋਰ ਕੋਈ ਦੂਜਾ ਨਹੀਂ ਹੋਣਾ।
ਹੁਕਮ ਗੁਰੂ ਕੋ ਸਗਰੋ ਮਾਨਾ, ਸਭ ਬਿਦ ਵਡਿਆਈ ਨਿਜਹਾਨਾ।
ਗੁਰੂ ਦਾ ਹੁਕਮ ਮੰਨਿਆ, ਕਿੱਡੀ ਵਡਿਆਈ ਸੀ ਉੱਥੇ ਨਗਰ ਵਿੱਚ, ਤੁਹਾਨੂੰ ਪਰਮੇਸ਼ਰ ਜਾਣ ਕੇ ਲੋਕ ਪੂਜਦੇ ਸੀ, ਤੁਸੀਂ ਉਸ ਨਗਰ ਵਿੱਚ ਆਪਣੀ ਵਡਿਆਈ ਆਪਣੇ ਹੱਥੀ ਖਤਮ ਕਰ ਦਿੱਤੀ ਔਰ ਗੁਰੂ ਦਾ ਹੁਕਮ ਮੰਨ ਕੇ ਆਪਣੀਆਂ ਮੁਸ਼ਕਾਂ ਬਣਾ ਲਈਆਂ। ਖਾਲਸਾ ਜੀ, ਕਿਸੇ ਦਾ ਪੰਜ ਦਸ ਬੰਦਿਆਂ ਦੇ ਵਿੱਚ ਹੀ ਸਤਿਕਾਰ ਹੋਵੇ ਨਾ, ਮਾੜਾ ਜਿਹਾ ਵੀ ਨਿਰਾਦਰ ਹੋ ਜਾਏ ਤੇ ਉਹਨੂੰ ਬੜਾ ਮਹਿਸੂਸ ਹੁੰਦਾ ਵੀ ਬੰਦਿਆਂ ਦੇ ਵਿੱਚ ਮੇਰੀ ਬੇਇੱਜ਼ਤੀ ਹੋਈ। ਭਾਈ ਗੁਰਦਾਸ ਜੀ ਦਾ ਏਡਾ ਵੱਡਾ ਅਦਬ ਸਤਿਕਾਰ ਸਾਰੇ ਨਗਰ ਵਿੱਚ, ਹਜ਼ਾਰਾਂ ਬੰਦੇ ਜਿਨ੍ਹਾਂ ਦੇ ਚੇਲੇ ਸੇਵਕ ਸਨ, ਉੱਥੇ ਵੇਖੋ ਆਪਣੀ ਵਡਿਆਈ ਏਦਾਂ ਤਿਆਗ ਦਿੱਤੀ ਇਕਦਮ, ਦੁਨੀਆਂ ਦੀ ਵਡਿਆਈ, ਇਹਨੂੰ ਕਹਿੰਦੇ ਨੇ ਅਵਸਥਾ। ਲੋਕਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ, ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਧਾਰ। ਤੇ ਉਹ ਅਵਸਥਾ ਭਾਈ ਗੁਰਦਾਸ ਜੀ ਦੀ ਬਣੀ। ਉਹ ਮੇਵੜਾ ਕਹਿ ਰਿਹਾ, ਕਹਿੰਦਾ ਮਹਾਰਾਜ ਬਲਿਆਰ ਤੁਹਾਡੇ ਤੋਂ, ਗੁਰੂ ਦਾ ਹੁਕਮ ਤੁਸੀਂ ਪਹਿਲਾਂ ਮੰਨਿਆ ਹੈ।
ਸਭ ਮਗ ਮੈਨੇ ਇਮ ਪੁਜਿਆ ਵੈ,
ਭਾਈ ਸਾਹਿਬ ਮੇਰੀ ਬੇਵਸੀ ਹੈ, ਏਡਾ ਵੱਡਾ ਮਹਾਨ ਵਿਦਵਾਨ ਅਸੀਂ ਉਹਨੂੰ ਬਾਹਾਂ ਬੰਨ ਕੇ ਲੈ ਕੇ ਜਾਈਏ, ਹੁਕਮ ਤਾਂ ਚਲੋ ਮੰਨ ਲਿਆ ਤੁਸੀਂ ਉੱਥੋਂ ਨਗਰ ਵਿੱਚੋਂ ਇਸੇ ਤਰ੍ਹਾਂ ਹੀ ਚੱਲੇ ਹੋ, ਪਰ ਹਾਲੇ ਪੈਂਡਾ ਬੜਾ ਲੰਮਾ, ਕਿੱਥੇ ਅੰਮ੍ਰਿਤਸਰ ਸਾਹਿਬ ਕਿੱਥੇ ਕਾਸ਼ੀ, ਪੰਜ ਕੋ ਹਾਲੇ ਆਏ ਆ। ਮਹਾਰਾਜ ਸਾਰੇ ਰਸਤੇ ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਲੈ ਕੇ ਜਾ ਸਕਦਾ, ਇੰਨਾ ਨਿਰਾਦਰ ਸਾਡੇ ਕੋਲੋਂ ਨਹੀਂ ਹੋ ਸਕਣਾ ਕਿ ਸਾਰੇ ਰਸਤੇ ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਲੈ ਕੇ ਜਾ ਸਕਦਾ।
ਪੂਜਾ ਖੁਲਾਏ ਚੱਲੇ ਹੋ ਤਬ ਜਾਵੇ,
ਭਾਈ ਸਾਹਿਬ ਹੁਣ ਆਪ ਜੀ ਦੀਆਂ ਬਾਹਾਂ ਖੋਲਣੀਆਂ, ਆਪ ਜੀ ਆਗਿਆ ਬਖਸ਼ੋ, ਆਪ ਜੀ ਨੇ ਹੁਕਮ ਮੰਨ ਲਿਆ, ਪਰ ਹੁਣ ਆਪ ਜੀ ਦੀਆਂ ਜਿਹੜੀਆਂ ਬਾਹਾਂ ਹਨ ਉਹ ਖੋਲਣੀਆਂ ਹਨ।
ਜਿਸ ਦਿਨ ਚਲੋ ਸੁਦਾ ਸਰ ਥਾਏ,
ਹਾਂ ਰਸਤੇ ਵਿੱਚ ਇਸੇ ਤਰ੍ਹਾਂ ਹੀ ਹੁਣ ਚੱਲੋ, ਹਾਂ ਜਦੋਂ ਅੰਮ੍ਰਿਤਸਰ ਪਹੁੰਚ ਜਾਓਗੇ ਉੱਥੇ ਪਹੁੰਚ ਜਾਓਗੇ, ਉੱਥੇ ਜਾ ਕੇ ਫਿਰ ਮੰਨ ਲਿਆ ਜੇ, ਉੱਥੇ ਗੁਰੂ ਕੋਲ ਪੇਸ਼ ਹੋਣਾ ਨਾ ਸਤਿਗੁਰਾਂ ਕੋਲ, ਉੱਥੇ ਬਣਵਾ ਕੇ ਫਿਰ ਪੇਸ਼ ਹੋ ਜਾਇਆ ਜੇ, ਗੁਰੂ ਕਾ ਹੁਕਮ ਵੀ ਰਹਿ ਜਾਏਗਾ ਤੇ ਸਾਡੇ ਮਨ ਵੀ ਖੁਸ਼ ਹੋ ਜਾਣਗੇ।
ਇਸ ਪ੍ਰਕਾਰ ਕੀ ਲਿਓ ਬੰਧਵਾਏ,
ਇਸ ਪ੍ਰਕਾਰ ਆਪ ਜੀ ਉੱਥੇ ਜਾ ਕੇ ਬਣਾ ਲੈਣਾ, ਹੁਣ ਰਸਤੇ ਵਿੱਚ ਆਪ ਜੀ ਸੁਖੱਲੇ ਹੋ ਕੇ ਆਰਾਮ ਨਾਲ ਚੱਲੋ।
ਇਮ ਕੈ ਚਰਨ ਪਕੜ ਕਰ ਰਹੇ ਹੋ,
ਭਾਈ ਸਾਹਿਬ ਮੰਨਦੇ ਨਹੀਂ ਸੀ, ਕਹਿੰਦੇ ਨੇ ਸਾਰੇ ਰਸਤੇ ਇਸੇ ਤਰ੍ਹਾਂ ਜਾਣਾ, ਉਹਨੇ ਚਰਨ ਫੜ ਲਏ ਮੇਵੜੇ ਨੇ, ਕਹਿੰਦਾ ਨਹੀਂ ਮਹਾਰਾਜ, ਗੁਰੂ ਸਾਹਿਬ ਨੂੰ ਅਸੀਂ ਆਪੇ ਜਵਾਬ ਦੇ ਦਿਆਂਗੇ ਜੇ ਪੁੱਛਣਗੇ, ਤੁਸੀਂ ਹੁਕਮਨਾਮਾ ਮੰਨ ਲਿਆ, ਨਗਰ ਵਿੱਚ ਜਿਸ ਨਗਰ ਚ ਇੰਨੀ ਪ੍ਰਤਿਸ਼ਠਾ ਵਡਿਆਈ ਸੀ ਉੱਥੇ ਤੁਸੀਂ ਮਾਣ ਅਪਮਾਨ ਛੱਡ ਕੇ ਤਿਆਗ ਕੇ ਇਸੇ ਤਰ੍ਹਾਂ ਆਏ ਹੋ, ਹੁਣ ਮਹਾਰਾਜ ਸਾਡਾ ਫਰਜ਼ ਬਣਦਾ ਵੀ ਅਸੀਂ ਵੀ ਤੁਹਾਡਾ ਅਦਬ ਰੱਖੀਏ, ਸਤਿਕਾਰ ਰੱਖੀਏ। ਚਰਨ ਫੜ ਕੇ ਭਾਈ ਗੁਰਦਾਸ ਜੀ ਨੂੰ ਬਾਰ ਬਾਰ ਬੇਨਤੀਆਂ ਕੀਤੀਆਂ,
ਸਭ ਗੁਰਦਾਸ ਸਭਨ ਮੈਂ ਕਹਿਓ।
ਭਾਈ ਗੁਰਦਾਸ ਜੀ ਉਸ ਵੇਲੇ ਫਿਰ ਸਾਰਿਆਂ ਵਿੱਚ ਬੋਲੇ,
ਚੋਰ ਉਚਿਤ ਚਈ ਅਤਿਮ ਕਰੀ।
ਕਹਿੰਦੇ ਭਾਈ ਸਿੱਖੋ, ਚੋਰ ਨੂੰ ਇਸੇ ਤਰ੍ਹਾਂ ਹੀ ਲੈ ਕੇ ਜਾਣਾ ਚਾਹੀਦਾ, ਬਾਹਾਂ ਬੰਨ ਕੇ। ਜਿਹੜਾ ਚੋਰ ਹੁੰਦਾ ਨਾ, ਚੋਰ ਦੀਆਂ ਮੁਸ਼ਕਾਂ ਇਸੇ ਤਰ੍ਹਾਂ ਹੀ ਬੰਨਣੀਆਂ ਚਾਹੀਦੀਆਂ ਨੇ।
ਜੇ ਤੁਮ ਅਬ ਔਰੇ ਮਤ ਧਰੀ,
ਪਰ ਜੇ ਹੁਣ ਤੁਸੀਂ ਹੋਰ ਹੀ ਮਤ ਧਾਰੀ ਹੈ,
ਗੁਰੂ ਨਿਕਟ ਤੇ ਚੱਲ ਕਰ ਆਇਓ।
ਆਪ ਗੁਰੂ ਘਰੋਂ ਚੱਲ ਕੇ ਆਇਆ ਮੈਨੂੰ ਲੈਣ ਵਾਸਤੇ,
ਚਾਹੋ ਸੋ ਕਰੋ ਦਿਓ ਖੁਲਵਾਇਓ।
ਤੇਰੀ ਮਰਜ਼ੀ, ਹੁਣ ਤੇਰੀ ਮਰਜ਼ੀ। ਜਿਵੇਂ ਤੂੰ ਗੁਰੂ ਘਰੋਂ ਤੂੰ ਹੀ ਆਇਆ ਲੈਣ ਵਾਸਤੇ, ਹੁਣ ਤੇਰੀ ਮਰਜ਼ੀ, ਜਿਵੇਂ ਤੂੰ ਚਾਹਵੇਂ ਤਿਵੇਂ ਕਰਾ ਲੈ, ਜੇ ਖਲਾਣਾ ਚਾਹੁੰਦਾ ਤੇ ਖਲਵਾ ਦੇ।
ਸਭ ਮਾਰਗ ਕੋ ਉਲੰਘਤ ਆਏ,
ਇਹਦਾ ਭਾਈ ਸਾਹਿਬ ਦੀਆਂ ਮੁਸ਼ਕਾਂ ਖੋਲੀਆਂ। ਫਿਰ ਸਾਰਾ ਪੈਂਡਾ ਚੱਲ ਕੇ ਭਾਈ ਗੁਰਦਾਸ ਜੀ ਪੈਂਡਾ ਲੰਘ ਕੇ ਆਏ,
ਜਬੈ ਸੁਦਾ ਸਰ ਕੇ ਨਿਆਰਾਏ।
ਜਦੋਂ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਨੇੜੇ ਆ ਗਏ,
ਤਿਮਹੀ ਪੁੱਜ ਮੁਸ਼ਕਾਂ ਬੰਧਵਾਈ।
ਭਾਈ ਸਾਹਿਬ ਨੇ ਆਖਿਆ, ਭਾਈ ਹੁਣ ਮੁਸ਼ਕਾਂ ਬੰਨ ਦਿਓ, ਮੇਰੇ ਸਤਿਗੁਰਾਂ ਦੀ ਨਗਰੀ ਆ ਗਈ, ਮੁਸ਼ਕਾਂ ਬੰਨ ਦੇ, ਉਹਨਾਂ ਦਾ ਹੁਕਮ ਹੈ। ਕਹਿੰਦੇ ਉਸ ਵਕਤ ਆਪਣੀਆਂ ਮੁਸ਼ਕਾਂ ਬਣਵਾ ਲਈਆਂ।
ਆਗੇ ਪਇਓ ਪਾਚ ਸਮੁਦਾਈ,
ਉਸ ਵਕਤ ਭਾਈ ਸਾਹਿਬ ਜੀ ਸਭ ਤੋਂ ਅੱਗੇ ਹੋ ਕੇ ਮੂਹਰੇ ਹੋ ਕੇ ਚੱਲ ਪਏ, ਜਿੰਨੀ ਸੰਗਤ ਸੀ ਨਾਲ ਉਹ ਪਿੱਛੇ ਪਿੱਛੇ ਚੱਲ ਪਈ।
ਸਤ ਗੁਰ ਤਖਤ ਅਕਾਲ ਸੁਹਾਏ, ਸਿਰ ਪਰ ਚਮਰ ਤੁਰੇ ਛਬ ਪਾਏ।
ਸਤਿਗੁਰੂ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਸਨ ਉਸ ਸਮੇਂ, ਸਾਹਿਬਾਂ ਦੇ ਸੀਸ ਤੇ ਚਬੜ ਝੁਲ ਰਿਹਾ, ਬਹੁਤ ਸਾਰੀਆਂ ਸਿੱਖ ਸੰਗਤਾਂ, ਗੁਰੂ ਕੇ ਪਿਆਰ ਵਾਲੇ ਮਹਾਂ ਸਿੱਖ, ਉਹ ਸਤਿਗੁਰਾਂ ਦੇ ਚਰਨਾਂ ਵਿਚ ਬੈਠੇ ਨੇ, ਦੀਵਾਨ ਸਜਿਆ ਹੋਇਆ।
ਸਿੱਖ ਸੁਪਟ ਚੋ ਦਿਸ਼ ਪਰਵਾਰੇ,
ਸਾਰੇ ਸੂਰਮੇ ਸ਼ਸਤਰ ਧਾਰੀ ਹੋ ਕੇ, ਬਹੁਤ ਸਾਰੇ ਸਿੱਖ ਤਿਆਰ ਬਰ ਤਿਆਰ ਹੋ ਕੇ ਬੈਠੇ ਹਨ।
ਬਸਤਰ ਸ਼ਸਤਰ ਸੁੰਦਰ ਤਨ ਤਾਰੇ,
ਬੜੇ ਸੋਹਣੇ ਬਸਤਰ ਸ਼ਸਤਰ ਸਤਿਗੁਰਾਂ ਨੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਨਿਜ ਸੰਗਤ ਕੇ ਜੁੱਤ ਸਮੁਦਾਈ,
ਇੱਧਰ ਭਾਈ ਗੁਰਦਾਸ ਜੀ ਆਪਣੀ ਸੰਗਤ ਸਮੇਤ, ਜਿੰਨੀ 700 ਬੰਦਾ ਆਇਆ ਸੀ ਨਾਲ, ਉਹਨਾਂ ਸਾਰਿਆਂ ਦੇ ਸਮੇਤ ਚੱਲ ਕੇ ਆਏ ਨੇ।
ਪਹੁੰਚਤ ਪਏ ਪ੍ਰਭੂ ਅਗਵਾਈ,
ਮੇਰੀ ਪੇਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭਾਈ ਗੁਰਦਾਸ ਜੀ ਆਏ ਹਨ।
ਹੱਥ ਜੋੜ ਤਰਨੀ ਪਰ ਪਰੇ,
ਹੱਥ ਜੋੜ ਕੇ ਭਾਈ ਸਾਹਿਬ ਜੀ ਨੇ ਸਤਿਗੁਰਾਂ ਦੇ ਚਰਨਾਂ ਤੇ ਹੱਥ ਬੰਨੇ ਹੋਏ ਸਨ, ਜੁੜੇ ਹੋਏ ਨੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਰੱਖਿਆ।
ਪਾਓ ਸਮੇਤ ਡੰਡਵਤ ਕਰੇ,
ਜਿਵੇਂ ਡੰਡਾ ਜ਼ਮੀਨ ਤੇ ਡਿੱਗਦਾ ਨਾ, ਇਦਾਂ ਡਿੱਗ ਕੇ ਡੰਡੇਵਤ। ਭਾਈ ਸਾਹਿਬ ਨੇ ਬੜੇ ਪਿਆਰ ਨਾਲ ਵੰਦਨਾ ਕੀਤੀ।
ਖਰੋ ਪਇਓ ਸਨਮੁਖ ਹੋਏ ਗੁਰ ਕੇ,
ਸਤਿਗੁਰਾਂ ਦੇ ਸਨਮੁਖ ਭਾਈ ਸਾਹਿਬ ਜੀ ਖਲੋ ਗਏ।
ਵਿਖਤ ਮਨੋਰਥ ਪੂਰਨ ਉਰ ਕੇ,
ਸਤਿਗੁਰਾਂ ਦੇ ਦਰਸ਼ਨ ਕਰਕੇ ਭਾਈ ਸਾਹਿਬ ਜੀ ਦਾ ਮਨ ਗਦਗਦ ਹੋ ਉੱਠਿਆ। ਦਰਸ਼ਨਾਂ ਦੀ ਤਾਂ ਇੱਛਾ ਸੀ, ਭਾਈ ਸਾਹਿਬ ਨੇ ਉਸ ਵੇਲੇ ਦੇ ਵਰਣਨ ਇਸ ਤਰ੍ਹਾਂ ਕਹੇ ਨੇ ਆਪਣੀ ਬਾਣੀ ਚ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਗਿਆਨ ਮੈਂ ਨਾ ਗਿਆਨ ਰਹਿਓ, ਧਿਆਨ ਮੈਂ ਨਾ ਧਿਆਨ ਰਹਿਓ। ਇਹੋ ਜਿਹੀ ਅਵਸਥਾ, ਦਰਸ਼ਨ ਕਰ ਰਹੇ ਨੇ ਸਾਹਮਣੇ ਖਲੋ ਕੇ ਸਤਿਗੁਰਾਂ ਦੇ।
ਸ੍ਰੀ ਹਰਗੋਬਿੰਦ ਹਿਰਦੇ ਪਰਮੋਦ,
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹਿਰਦਾ ਬੜਾ ਖੁਸ਼ ਹੈ।
ਗੁਰ ਅਰ ਸਿੱਖਨ ਹੋਤ ਬਿਨੋਦ,
ਭਾਵ ਗੁਰੂ ਕੇ ਸਿੱਖਾਂ ਨਾਲ ਕਈ ਵੇਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਸ ਤਰ੍ਹਾਂ ਦਾ ਬਿਨੋਦ ਹੁੰਦਾ ਹੈ।
ਕਿਸ ਪਰ ਸਨ ਬਾਹਰ ਰਿਸ ਤਰੈ,
ਇਹ ਸਤਿਗੁਰਾਂ ਦਾ ਇੱਕ ਪ੍ਰਕਾਰ ਦਾ ਬਿਨੋਦ ਕੌਤਕ ਹੀ ਹੈ। ਮਤ ਦੇਣ ਵਾਸਤੇ ਸਤਿਗੁਰੂ ਜੀ ਇੱਦਾਂ ਕਰਦੇ, ਅੰਦਰੋਂ ਖੁਸ਼ ਨੇ ਬਾਹਰੋਂ ਗੁੱਸਾ ਜਾ ਪ੍ਰਗਟ ਕਰਦੇ। ਗੁਰੂ ਹਰਗੋਬਿੰਦ ਸਾਹਿਬ ਅੰਦਰੋਂ ਬੜੇ ਖੁਸ਼ ਨੇ ਭਾਈ ਗੁਰਦਾਸ ਤੇ, ਪਰ ਬਾਹਰੋਂ ਬਾਹਰੋਂ ਨਾ ਉਤੋਂ ਉਤੋਂ ਏਦਾਂ ਪ੍ਰਗਟ ਕਰਦੇ ਨੇ ਵੀ ਜਿਵੇਂ ਬੜੇ ਗੁੱਸੇ ਆ ਅਸੀਂ ਤੁਹਾਡੇ ਨਾਲ, ਬੜੇ ਖਫਾ ਆ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ,
ਕਹੇ ਕਠੋਰ ਤਾੜਨਾ ਕਰੇ।
ਮੂੰਹ ਤੋਂ ਬੜੇ ਕਠੋਰ ਸ਼ਬਦ ਤਾੜਨਾ ਭਰੇ ਬੋਲ ਬੋਲਦੇ ਨੇ, ਪਰ ਮਨ ਚ ਬੜਾ ਪਿਆਰ ਹੈ।
ਕਰੇ ਖਰੀਦਨ ਭਲੇ ਤੁਰੰਗ,
ਤਾੜਨਾ ਕਰਕੇ ਨਾ ਮਨ ਚ ਪਿਆਰ, ਮੂੰਹ ਤੋਂ ਗੁੱਸਾ, ਮੂੰਹ ਤੋਂ ਗੁੱਸੇ ਵਾਲੇ ਬੋਲ ਬੋਲਦਿਆਂ ਕਹਿੰਦੇ, ਹਾਂ ਗੁਰਦਾਸ ਜੀ ਚੰਗੇ ਘੋੜੇ ਖਰੀਦੇ ਨੇ ਭਾਈ, ਤੁਸੀਂ ਤੁਹਾਨੂੰ ਤਾਂ ਘੋੜੇ ਖਰੀਦਣ ਭੇਜਿਆ ਸੀ, ਚੰਗੇ ਘੋੜੇ ਖਰੀਦ ਕੇ ਲਿਆਏ ਹੋ।
ਤੁਰਤ ਪਹੁੰਚਿਓਲੇ ਕਰ ਸੰਗ,
ਤੁਰਤ ਫੁਰਤ ਆਪਣੇ ਨਾਲ ਦਾ ਜੋ ਕੁਝ ਹੈ ਸੀ ਛੱਡ ਕੇ ਚਲੇ ਗਏ।
ਬੇਸਰ ਲਾਦ ਦਰਬ ਲੈ ਗਏ ਹੋ,
ਜਦੋਂ ਗਏ ਸੀ ਉਦੋਂ ਤਾਂ ਖੱਚਰ ਭਰ ਕੇ ਲੈ ਗਏ ਸੀ ਪੈਸਿਆਂ ਦੀ, ਵੀ ਘੋੜੇ ਖਰੀਦ ਕੇ ਲਿਆਵਾਂਗਾ।
ਤਜ ਸੁਨੋ ਸਭ ਭਾਜਤ ਪਇਓ,
ਉੱਤੇ ਜਦੋਂ ਘੋੜੇ ਖਰੀਦਣ ਦੀ ਵਾਰੀ ਆਈ ਸਾਰਾ ਕੁਝ ਸੁਨਣਾ ਹੀ ਛੱਡ ਕੇ, ਉੱਥੇ ਭਰੀਆਂ ਖੱਚਰਾਂ ਛੱਡ ਕੇ ਤੰਬੂ ਪਾੜ ਕੇ ਪਿੱਛੋਂ ਨਿਕਲ ਗਏ। ਤੁਹਾਨੂੰ ਇਹ ਮਨ ਚ ਖਿਆਲ ਨਹੀਂ ਆਇਆ ਵੀ ਪੈਸੇ ਕੋਈ ਚੋਰੀ ਕਰਕੇ ਨਾ ਲੈ ਜਾਏ, ਇਹ ਰੁਪਈਏ ਕੋਈ ਚੋਰੀ ਕਰਕੇ ਨਾ ਲੈ ਜਾਏ? ਉਸ ਵੇਲੇ ਤੁਸੀਂ ਆਪਣੀ ਜਿੰਮੇਵਾਰੀ ਤੋਂ ਦੌੜ ਗਏ, ਨੱਠ ਗਏ, ਉੱਥੇ ਤੁਹਾਡਾ ਫਰਜ਼ ਬਣਦਾ ਸੀ। ਜੇ ਠੀਕਰੀਆਂ ਵੀ ਨਜ਼ਰ ਆਈਆਂ ਤੁਹਾਡਾ ਫਰਜ਼ ਬਣਦਾ ਸੀ ਉੱਥੇ ਸੇਵਾ ਕਰਨੀ, ਵੀ ਗੁਰੂ ਘਰ ਦਾ ਕਾਰਜ ਹੈ, ਪਰ ਤੁਸੀਂ ਉਸ ਕਾਰਜ ਤੋਂ ਬੇਮੁਖ ਹੋ ਕੇ ਮੁਨਕਰ ਹੋ ਕੇ ਚਲੇ ਗਏ।
ਗੁਰ ਘਰ ਕੋ ਨੁਕਸਾਨ ਨਾ ਜਾਣਾ,
ਗੁਰੂ ਘਰ ਦਾ ਨੁਕਸਾਨ ਨਹੀਂ ਜਾਣਿਆ, ਇਹ ਨਹੀਂ ਵੇਖਿਆ ਵੀ ਗੁਰੂ ਘਰ ਦਾ ਨੁਕਸਾਨ ਕਿੱਡਾ ਵੱਡਾ ਹੋਵੇਗਾ।
ਵਾਸ ਵਿਦੇਸ਼ ਜਾਏ ਕਰ ਠਾਣਾ,
ਵਾਪਸ ਸਾਡੇ ਕੋਲ ਆਉਣ ਦੀ ਬਜਾਏ ਵਿਦੇਸ਼ ਚਲੇ ਗਏ, ਦੂਜੇ ਸ਼ਹਿਰ ਵਿਚ ਜਾ ਕੇ ਆਪਣਾ ਵਾਸਾ ਕਰ ਲਿਆ।
ਤੁਸੀਂ ਸਿੱਖ ਸਿੱਧ ਕੀ ਵੱਡ ਜੋ ਆ,
ਤਾਂ ਸਿੱਖ ਸੀ ਬੜਾ ਸਿਦਕੀ ਸੀ ਭਾਈ ਗੁਰਦਾਸ, ਤੇਰੇ ਮਨ ਚ ਤਾਂ ਗੁਰੂ ਘਰ ਦਾ ਬੜਾ ਸਿਦਕ ਤੇ ਭਰੋਸਾ ਸੀ,
ਪਰ ਉਹ ਕਾਜ ਗੁਰ ਕੋ ਅਸ ਹੋਆ,
ਅੱਜ ਗੁਰੂ ਦਾ ਕਾਰਜ ਪੈ ਗਿਆ ਤੇ ਤੂੰ ਇਸ ਤਰ੍ਹਾਂ ਦਾ ਸਾਬਤ ਹੋਇਆ ਹੈ,
ਕਿਉਂ ਅਬ ਉੱਤਰ ਦੇਤ ਨਾ ਕੋਈ।
ਹੁਣ ਜਵਾਬ ਕਿਉਂ ਨਹੀਂ ਦਿੰਦੇ ਭਾਈ ਗੁਰਦਾਸ ਜੀ, ਕਿਉਂ ਜਵਾਬ ਨਹੀਂ ਦਿੰਦੇ ਹੁਣ, ਹੁਣ ਅੱਗੋਂ ਕੋਈ ਉੱਤਰ ਕਿਉਂ ਨਹੀਂ ਦਿੰਦੇ ਸਾਡੀਆਂ ਗੱਲਾਂ ਦਾ?
ਕਿਮ ਚੱਲ ਗਯੋ ਕਾਂ ਗਤ ਹੋਈ,
ਇੱਦਾਂ ਜੇ ਤੁਸੀਂ ਚਲੇ ਗਏ ਤੇ ਕੀ ਹੋ ਗਿਆ ਸੀ, ਇੱਦਾਂ ਤੁਹਾਡੇ ਨਾਲ ਵਰਤ ਕੀ ਗਿਆ ਸੀ ਕਿ ਤੁਸੀਂ ਉੱਥੋਂ ਦੌੜ ਕੇ ਚਲੇ ਗਏ?
ਸੁਣ ਪਾਈ ਗੁਰਦਾਸ ਵਿਚਾਰੇ,
ਸੁਣ ਕੇ ਭਾਈ ਗੁਰਦਾਸ ਜੀ ਨੇ ਵਿਚਾਰ ਕੀਤੀ,
ਦੋਏ ਸਵਈਏ ਤਵੇ ਉਚਾਰੇ।
ਭਾਈ ਸਾਹਿਬ ਨੇ ਉਸ ਵੇਲੇ ਦੋ ਸਵਈਏ ਉਚਾਰੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਬੇਨਤੀ ਕਰਨ ਵਾਸਤੇ।
ਸਵਈਆ ਬੂੰਦ ਓ ਰੇਤ ਗੁਮਾਨ ਕਰੇ ਮਨ,
ਮਹਾਰਾਜ ਜੇ ਬੂੰਦ ਤੇ ਰੇਤ ਦਾ ਕਿਣਕਾ ਤੇ ਪਾਣੀ ਦੀ ਬੂੰਦ ਆਪਣੇ ਮਨ ਦੇ ਵਿੱਚ ਗੁਮਾਨ ਕਰਨ, ਹੰਕਾਰ ਕਰਨ,
ਸ਼ੋਭ ਨਾ ਸਿੰਧ ਰਵੀ ਸੋ ਮੋਹਾਵੈ,
ਪਰ ਉਹ ਸਮੁੰਦਰ ਦੀ ਬਰਾਬਰੀ ਨਹੀਂ ਕਰ ਸਕਦੇ। ਜੇ ਉਹ ਬੂੰਦ ਮਾਣ ਕਰ ਲਏ ਨਾ ਕਿ ਮੈਂ ਬੜੀ ਵੱਡੀ ਆ, ਪਰ ਉਹ ਸਮੁੰਦਰ ਦੀ ਬਰਾਬਰੀ ਨਹੀਂ ਕਰ ਸਕਦੀ।
ਪੰਖ ਉਹ ਧੂਮ ਉਡੇ ਨਭ ਕੋ,
ਹੁਣ ਪੰਛੀ ਤੇ ਧੂਆਂ ਆਕਾਸ਼ ਵਿਚ ਉੱਡਦੇ ਨੇ ਦੋਵੇਂ, ਪੰਛੀ ਵੀ ਉੱਡਦਾ ਆਕਾਸ਼ ਵਿਚ, ਧੂਆਂ ਵੀ ਉੱਡ ਕੇ ਜਾਂਦਾ।
ਪਿਖ ਤਾਏ ਆਗਾਦਰੀ ਦੇ ਸੁਖ ਚਾਵੈ,
ਆਕਾਸ਼ ਰੰਗ ਤਾਂ ਨਹੀਂ ਨਾ ਪਾਉਂਦਾ, ਆਕਾਸ਼ ਕਿੱਡਾ ਵੱਡਾ ਹੈ, ਉਹ ਆਕਾਸ਼ ਦੇ ਵਿਸ਼ਾਲ ਦਾਇਰੇ ਨੂੰ ਵੇਖ ਕੇ ਮਨ ਚ ਸੁਖ ਚਾਉਂਦੇ ਹਨ।
ਕੂਲਰ ਜੰਤ ਉਡੰਤ ਕਹੋ ਕੇ ਮਨ,
ਗੁੱਲਰ ਦੇ ਵਿਚ, ਗੁੱਲਰ ਦਾ ਇੱਕ ਫਲ ਹੁੰਦਾ, ਉਹਦੇ ਵਿਚ ਇੱਕ ਜੀਵ ਹੁੰਦਾ, ਕਹਿੰਦੇ ਉਹ ਜੇ ਵਿਚੋਂ ਉੱਡ ਕੇ ਬਾਹਰ ਵੀ ਚਲਾ ਜਾਏ,
ਵੇਖ ਬ੍ਰਹਿਮੰਡ ਪ੍ਰਚੰਡ ਲਜਾਵੇ,
ਉਹਦੇ ਵਾਸਤੇ ਉਹ ਗੁੱਲਰ ਦਾ ਫਲ ਹੀ ਸਾਰਾ ਕੁਝ ਹੈ, ਉਹਨੂੰ ਛੱਡ ਕੇ ਉਹ ਬਾਹਰ ਨਿਕਲ ਵੀ ਆਵੇ ਤੇ ਬ੍ਰਹਿਮੰਡ ਦਾ ਕੀ ਅੰਤ ਪਾਏਗਾ, ਉਹਦੇ ਵਾਸਤੇ ਤਾਂ ਉਹ ਗੁੱਲਰ ਦਾ ਜਿਹੜਾ ਛੋਟਾ ਜਿਹਾ ਫਲ ਹੈ ਉਹੀ ਉਹਦੇ ਵਾਸਤੇ ਬ੍ਰਹਿਮੰਡ ਹੈ, ਉਹਨੂੰ ਛੱਡ ਕੇ ਬਾਹਰ ਨਿਕਲੇ ਤੇ ਕੀ ਅੰਤ ਪਾਵੇਗਾ।
ਤੂੰ ਕਰਤਾ ਹਮ ਜੰਤ ਕੀਏ ਤੁਮ,
ਮਹਾਰਾਜ ਤੁਸੀਂ ਕਰਤਾ ਹੋ ਤੇ ਅਸੀਂ ਤੁਹਾਡੇ ਕੀਤੇ ਹੋਏ ਜੰਤ ਹਾਂ, ਤੁਹਾਡੇ ਕੀਤੇ ਹੋਏ ਜੀਵ ਹਾਂ।
ਤੋਰ ਪੈ ਬੋਲਣ ਕਿਉਂ ਬਾਨੇ ਆਵੇ,
ਕੀਏ ਤਿਹਾਰੇ ਜੀ ਤੂੰ ਪੈ ਬੋਲਣ ਕਿਉਂ ਬਾਨੇ ਆਵੇ, ਮਹਾਰਾਜ ਅਸੀਂ ਤਾਂ ਤੁਹਾਡੇ ਕੀਤੇ ਹੋਏ ਆ, ਤੁਹਾਡੇ ਸਾਹਮਣੇ ਕੀ ਬੋਲਾਂਗੇ ਅਸੀਂ? ਮਹਾਰਾਜ ਜੀ ਨੇ ਕਿਹਾ ਹੁਣ ਜਵਾਬ ਦੇ, ਤੇ ਭਾਈ ਸਾਹਿਬ ਕਹਿੰਦੇ ਕੀ ਬੋਲਾਂ, ਮਹਾਰਾਜ ਮੈਂ ਤਾਂ ਤੁਹਾਡਾ ਕੀਤਾ ਹੋਇਆ ਹਾਂ।
ਭਿਖਾਰੀਆ ਨਾਥ ਨਹੀਂ ਅਮਰੇ ਸਾਹਮਣੇ,
ਮਹਾਰਾਜ ਮੇਰੇ ਵਰਗਾ ਭਿਖਾਰੀ ਕੋਈ ਨਹੀਂ, मेरे वर्गा अनाथ कोई नहीं।
तो समनाथ ना और दातारी,
तुहाडे वर्गा नाथ कोई नहीं, तुहाडे वर्गा दातार कोई नहीं।
दीन अज्ञान कही ने मोसार,
मेरे वर्गा दीन मेरे वर्गा अज्ञानी कोई नहीं होना।
तो सार दयाल ना आन बिचारी,
तुहाडे वर्गा दयालु कोई नहीं होना। मेरे वर्गा दीन कोई नहीं, ते तुहाडे वर्गा दयालु कोई नहीं।
ओ साम पाप विकार नहीं जग,
मेरे वर्गा पापी नहीं होना इस जग च कोई। मैं बड़ा बड़ा पापी हां सतगुरु, मेरे वर्गा इस जग च कोई पापी नहीं होना।
तो सम पावन ओ उपकारी,
तुहाडे वर्गा पवित्र करन वाला उपकारी कोई नहीं होना। तुहाडे वर्गा पापिया नू पवित्र करन वाला कोई नहीं है।
औगन सिंध हो तू गुण सागर,
मैं औगणा दा समुंदर हां ते तू गुणा दा समुंदर है महाराज। मैं औगणा दा समुंदर ते तू गुणा दा समुंदर है।
जात आधो प्राप ओट तो मारी,
मैं रसातल विच जांदे नू तुहाडी ओट है, तुहाडा आसरा है।
जो पई इमके आगे होए ललचायो,
ये ता कह के भाई साहब जी अगे होए हन,
पहुंचियो निकट चरण लपटायो,
कोल हो के सतगुरां दे चरणां नाल लपट गए भाई गुरदास जी।
निरहंकार विकार बहीना,
निरहंकार हो के विकार तो रहत हो के,
शुद्ध पयो श्री सतगुर चीना,
सतगुरां वेख्या भाई गुरदास जी नु बिलकुल शुद्ध हो गए, हुण कोई मैल रही नहीं अंदर, बिल्कुल ही शुद्ध स्वरूप हो गए ने।
मुख ते बिकस परे फुरमायो, तन तोहे गुर सिद्ध कमायो,
तो प्रसन्न होके सतगुरु जी बोले कहंदे तन है भाई गुरदास तू तन है, तू गुरु दा सिद्क कमाया है। तू गुरु दा सिदक कमाया है,
उठो चरण को कीजे त्यागी,
उठो भाई गुरदास जी हुण चरण त्यागो।
तू मम प्यारो अति अनुरागी,
तू मेरा बड़ा प्यारा है, तू मेरा बड़ा ही अनुरागी सेवक है।
कयो सिख होए सिदक नारे,
तू कहा सी भी जेड़ा सिख है वो सिदक नहीं हारदा।
इस तुक पर पा लेओ बिचारे,
इसे तुक करके असि ये खेड वरताई है भी वेखना चाहो वाकई हों, इसे तुक करके भाई गुरदास जी असि ये सारा कौतक वरताया है।
बसे कसौटी मैं इस वारी,
इस कसौटी ते इस वार तुहानू कसया है।
सिखे न आन समान तुम्हारी,
भाई गुरदास तेरे वर्गा कोई सिख नहीं होना, और तेरे वर्गा कोई होर सिख नहीं होना।
इमके बिकसत गुर कृपाला,
इतना कह के सतगुरु बड़े प्रसन्न हुए।
करते खोले तिस ताला,
अच्छी महाराज जी ने मुश्कें खोलिया भाई गुरदास जी दिया।
मुश्कें चोरी निकट बिठायो,
खोल के भाई साहब नु अपने कोल बिठाया, गल नाल ला के कोल बिठाया।
सर्ब सभा गुर चित लखायो,
सारी सभा ने महाराज जी वल वेखिया।
तन गुरु गुर के सिख तन, अगम गति ओ लखे नायन,
सारी संगत कह रही है तन गुरु ते तन गुरु दे सिख, कहंदे गुरु दी गत अगम है जेड़ी लखी नहीं जांदी जानी नहीं जांदी।
पटी पेट काशीश विशाला,
और जेड़े काशी दे राजे ने पिटावां भेजियां सन,
पर सपत सै सिख तिस काला,
और जेड़े 700 सिख भाई साहब नाल चल के आए ने।
अर्पण करी गुरु के आगे,
सब ने सतगुरां दे चरणां च पिटावां अर्पण कीतियां।
सिखे सुशील सकल अनुरागे,
सब ने सतगुरां दे दर्शन कीते।
श्री हर गोविंद हेर अलायो, एकल गयो सो सात से ले आयो।
रखो सतनाम श्री। महाराज जी बड़े खुश होए, कहंदे भाई गुरदास कल्ला गया सी 700 नाल लेके आया। ए सिखी जिहड़ा अपना जीवन होवे खालसा जी, वह हजारां नूं सिख बना सकदा। अज साडे जीवना विच इन्नी गिरावट आ गई है कि सानू वेख के कोई ए नहीं कहिंदा वी गुरु का महान सिख है, सगो आलोचना करदे ने वी ए सिख वी इदां दे काम कर सकदे ने। भाई साहब जी नूं सतगुरु कहिंदे धन है तू कल्ला गया सी ते 700 नूं नाल लैके आया है।
तन पुने गुर सिख उपकारी, जै जै है तै करे उधारी।
तन है तू गुरु का पर उपकारी, सिख जिथे सिख जांदे ने उथे जाके उधार करदे हन।
पर दुख देख न सके कृपालू,
जेड़ा कृपालू सिख है वो पराया दुख वेख के चल नहीं सकदा।
ते गुरमते आनंद विसालू,
उनू गुरमत दे के गुरमत दा धारनी बनाउंदे ने।
सब पाई तुक फेर बनाई,
ए सुन के भाई साहब ने फिर पंक्तियां उचारियां।
पर रीत ते उचर सुनाई,
वो होर फिर रीति नाल सुनाईयां। भाई गुरदास ने फिर बेनती की,
बिकदे मात कौन सिस रखे।
गल हुई सी ना भी जे गुर सांग वरतदा सिख सिदक नहारे। महाराज जी कहंदे इसे करके गल कही। भाई गुरदास जी ने फिर बेनती की, महाराज सुनो फिर इस बंद इस बचन ते भी एक होर बचन सुनो। जे मां ही जहर दे के पुत मार दवे ते पुत्र नू किने रखना है। जे गुरु प्रमाद है ते सिख दी की ताकत है ना परमे। महाराज जे तुसी प्रभावना सी तो मैं परमना ही सी ना। महाराज जी जे बिख दे के मां बच्चे नू मारे ते फिर कौन रखे।
जोरे पैरू को तिस लखे,
पैरे दारी चोर बन जाए ते रखिया किने करनी है।
औरत करिए को तब तारे,
बलाई डोबन लग पवे ते तारना किने है।
अते भूप किस पास पुकारे,
राजा ही मार देवे ते पुकार केदे कुल करनी है।
जे गुर सांग कछु पर तारे, सिख आगे तब कहां बिचारे।
गुरु ही नाल वरत के परमा देवे, जे गुर परमाए सांग कर, जे गुरु ही सांग करके परमा देवे ते सिख बिचारा की करेगा।
इत्यादक बहुत सिफत सुनाई,
इत्यादक बहुत सिफत सुनाई भाई गुरदास जी ने सतगुरां दी।
लगता कर गुरु बढ़ाई,
गुरु की बड़ियाई करके अपने आप नु छोटा दसिया।
हुन सतगुर गै बां उठायो,
बां फड़ के महाराज जी ने उठाया भाई गुरदास जी नु।
अपने अंग संग तब लायो,
गल नाल लाया भाई गुरदास जी नु, नल कुट के ला लिया।
सबन बिखे बड मान बधायो, तन तन निज मुख फरमायो।
सारिया विच बड़ा बड़ा भारी मान दिता भाई गुरदास जी नू, और बड़ा बड़ा भारी सुजस भाई साहब दा प्रगट कीता।
आगे ते 10 गुण बहु मान,
अगे नालों 10 गुणा ज्यादा मान दिता भाई गुरदास जी नू।
करके राखियो गुर भगवान,
10 गुणा ज्यादा मान, जिन्ना मान पहला सी ओदे नालों 10 गुणा अधिक वडियाई दे के कोल रखिया।
सबन बिखे पाई जस पयो,
बड़ा भारी सुजस भाई गुरदास जी दा सारिया च प्रगट होया।
देश बदेशन मैं सुन लयो,
ऐसा विदेशा विच भाई साहब भाई गुरदास जी दा सुजस प्रगट होया।
गुर घर में गुरदास वडेरा, गुर सिख मानत पाए कंधेरा।
गुरु घर दे विच भाई गुरदास जी दा बड़ा भारी मान, बहुत भारी सत्कार वो प्रगट होया है, जो सारे सिखा ने मन्या, सारे सिखा ने जानिया है। सो महाराज जी दे घर दा पावन इतिहास कथन करदे होईयां फुल्लां चुकां देखे।